श्री अमृत सर के रचत गमने गोरेंद्वाल खासे पर श्री प्रभ चढ़े संगत संग विसाल।
वाहेगुरु जी का खालसा
वाहेगुरु जी की फतेह।
परम सत्कार योग सन्मान योग सतगुरां दा खास रूप गुरु खालसा साध संगत दीन दुनिया दे मालक सर्ब सांझी बालता दे सांझे रहबर कड़जुगी जीवां दे उधार करता दसवों पातशाहां दी आत्मक जोत धन धन श्री गुरु ग्रंथ साहिब जी महाराज गुरुदेव जी दे पवित्र चरणां च संध्या वेले दे दवानां च हाजरियां भर के एकत्र होके आप जी नेता प्रति सतगुरां दा पवित्र इतिहास धन धन श्री गुरु अर्जन देव साहिब जी महाराज जी की कथा उन्हां दे गुरसिखां दी कथा बहुत ही अदब सत्कार श्रद्धा नाल सरवण कर रहे हो। गुरु घर दे अनन सेवक ब्रह्म ज्ञानी भाई मांझ जी, भाई मांझ दी कालना पता लगता है कि सिखी किवें कमाई जांदी। घर काट सब कुछ चला गया, इथों तक घरवाली तक गिरवी रख दिती, बस इको प्रण है किसी तरीके गुरसिखी की सिखी निभ जाए। अमृतसर साहब पहुंचे ने लकड़ा ढोण की सेवा करते, लंगर चो प्रशादा पहला छक लेंदे सन। वे पातशाह ने होर कसवटी कस दिती कि जिन्नी क मजदूरी करदा उन्नी क मजदूरी लै लैंदा है, सेवा का की मतलब होया फल होया। उन्हों आखो लंगरा विचो लंगर ना छकया करे, सिखा को मंग के छकना शुरू करता। जे तीन प्रशादे लिया तो दो वंड के फिर एक आप छकदा, शरीर भी जीर्ण हो गया कमजोर हो गया, पंड चुक के एक दिन आ रहे सन। इतनी हनेरी चली चखड़ चलिया, शरीर भी अधिक ज्यादा कमजोर हो चुका सी, नजर नहीं आया तो रस्ते विच एक खूह च डिग पे जिहदे विच लख लख तक पानी सी। रात सारी खूह च खलोते रहे कि लकड़ां पानी च ना डिग जाण, गिल्लियां हो गईयां ते गुरु के लंगर विच कम नहीं आउणगियां। गुरु गुरु जपदे रहे, हुण भाई मांझ दे प्रेम दी इत्थे इंतहा सी। गुरु अर्जन साहब जी उस प्रेम के खिचे हुए नंगे पैरी अपने आसन तो दौड़ पे, सिख भी हैरान किधर नू चल पे। दौड़ के कहंदे भाई रस्सा लैके आओ छेती नाल, साडा एक सिख खूह विच डिग पिया, रस्सा सुटिया मांझ जी बाहर आ जाओ। नहीं महाराज, पहला लकड़ा बाहर कढ़ो। लकड़ां पहला बाहर कढ़ियां, फिर भाई मांझ नूं गुरु साहब दे दर्शन कीते। मांझ ने मत्था टेकिया, घुट के गल नाल लाउंदिआं महाराज जी कहिंदे भाई मांझ मंगो अज जो मंगोगे देंगे। उठ पे भाई मांझ ने आख्या पातशाह अपने चरणा की सिखी का दान बख्शो, सिखी दान ही बहुत सब तो वड्डा दान। महाराज कहते हो तां तुहानू दिता कुछ होर मंगो ते वेखो परोपकारी भाई मंझ कह लगे पातशाह जे फिर तुठे हो ते मेरी यह बेनती है कदे आउण वाले समय विच गुरसिखां दी एडी वड्डी प्रीख्या ना लिया जे क्योंकि कलयुग च उन्हां कोलो झली नहीं जाणी। महाराज जी कहिंदे जे मंगिया भी ते दूजियां वास्ते भाई मंझ तेरे तों बलिहार वर दिता मंझ प्यारा गुरु नू गुर मंझ प्यारा मंझ गुरु का बोए हर जग लंघन हारा तू गुरु का जहाज बन गया तेरे आसरे होर भी बड़े सिख तर जाणगे। खालसा जी वेखो भाई मंझ ने सिखी किवें लई कितनिया प्रीख्यावां विचों निकले अज असीं सिखी का सुख माण रहे हां तां भाई मंझ दी साडे ते बड़ी वड्डी किरपा है। इतनिया कसवटियां चो अज सानू नहीं उतरना पैंदा निकलना पैंदा। इहो जे महान गुरसिख भाई मंझ जी की कथा आप जी ने सुनी महाराज कृपा करन साडे अंदर भी सिखी का भरोसा सिखी का दान सतगुरु जी कृपा करके बख्श देन। होर भी कुछ सिखां दी कथा आ रही है आओ मन बिरतियां एकाग्र करके गुरु चरणा दा ध्यान हिरदे च धारण करदे आं जीवन ते रसना दे कल्याण वास्ते समूह माई भाई आखिए जी सतनाम श्री
वाहे गुरु साहिब जीओ
सतनाम श्री
वाहे गुरु साहिब जीओ दोएरा श्री अमृतसर को रचित गमने गोइंदवाल।
सतगुरु जिस वेले अमृतसर साहब सरोवर की सेवा करवा रहे सन सेवा करौंदियां करौंदियां गुरु अर्जन साहब जी महाराज जी के मन च ख्याल आया कि गोइंदवाल साहब की यात्रा करके आईए क्योंकि मेरे सतगुरां का प्रकाश गोइंदवाल साहब होया गोइंदवाल साहब जी गुरु अर्जन साहब का बचपन बीतिया उथे नाना जी को बड़े प्रकार के वर मिले हैं ते धन गुरु अर्जन साहब पंजवें पातशाह जी महाराज जी के चेत च फुरना होया ते गोइंदवाल साहब चलीए ते सतगुरु जी गोइंदवाल साहब अमृतसर साहब की सरोवर की सेवा चल रही है ते सेवा दे चलदे ही विचों सतगुरु जी गोइंदवाल साहब नूं चले हन।
खासे पर श्री प्रभ चढ़े संगत संग विचाल
सतगुरु जी पालकी च सवार हो गए ते पालकी च सवार होके गरीब नवाज पातशाह जी महाराज जी चल पे। कई गुरमुख प्यारे पालकी च महाराज जी का प्रकाश करते ने वैसे मर्यादा पीढ़ी ते प्रकाश करन दी है। पालकी जड़ी है सतगुरां दी सवारी है एक जगह तो दूसरी थां ते ले जाण वास्ते तां पालकी दी वरतों हुंदी सी पुराने समय दी मर्यादा। सो सतगुरु गरीब नवाज पातशाह जी महाराज जी वास्ते बड़ी सुंदर पालकी आई पालकी विच सतगुरु गुरु अर्जन साहब जी महाराज जी सवार होए और श्री गोइंदवाल साहब जी नूं चल पए।
चौपाई देश विदेश न संगत आवे दर्शन कर मन मचित पावे।
सतगुरु जी दे नाल बहुत सारी संगत भी चल के गोइंदवाल साहब पहुंची गोइंदवाल साहब चल के गुरु अर्जन साहब जी ने डेरा कर लिया जिहड़ी संगत नूं हुण पता लगदा कि सतगुरु जी गोइंदवाल साहब ने देशां विदेशां तों दूरों दरेडियों जिहड़े सिख पहलां श्री अमृतसर साहब आउंदे उत्थे आ के पता लगदा कि सतगुरु जी गोइंदवाल साहब ने तो सतगुरु जी दे दर्शन करन वास्ते देशां विदेशां तों संगतां श्री गोइंदवाल साहब महाराज जी दे चरणां च पहुंचदियां हन।
दर्शन कर मन मचित पावे
और सतगुरु जी दे दर्शन करके गुरसिखां नूं संगतां नूं मनोकामनावां दी पूर्ति हुंदी मन वांछित फल सतगुरु जी दे चरणा चो प्राप्त हुंदे हन।
अनेक प्रकार अकोर ਕਰ ਕਰ ਬੰਧਤ ਹੈ ਕਰ ਜੋਰ।
ਅਨੇਕ ਪ੍ਰਕਾਰ ਦੀਆਂ ਅਕੋਰਾਂ, ਅਨੇਕ ਪ੍ਰਕਾਰ ਦੀਆਂ ਬੜੀਆਂ ਸੁੰਦਰ ਭੇਟਾਵਾਂ ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਰੱਖਦੇ ਨੇ ਤੇ ਚਰਨਾਂ ਚ ਰੱਖ ਕੇ ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿਚ ਵੰਦਨਾ ਕਰਦੇ ਹਨ।
ਜਾਮ ਜਾਮਨੀ ਤੇ ਗੁਰ ਜਾਗੈ ਸੋਚਾ ਚਾਰ ਕਰਨ ਅਨੁਰਾਗੈ।
ਜਾਮ ਜਾਮਨੀ ਯਾਨੀ ਕਿ ਪਹਿਰ ਰਾਤ ਰਹਿੰਦੇ ਆ, ਜਾਮ ਕਹਿੰਦੇ ਨੇ ਪਹਿਰ ਨੂੰ, ਜਾਮਨੀ ਕਹਿੰਦੇ ਨੇ ਰਾਤ ਨੂੰ। ਰਾਤ ਦਾ ਪਹਿਰ ਪਿਛਲਾ ਪਹਿਰ ਜਿਹੜਾ ਬਚਦਾ ਯਾਨੀ ਕਿ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਜਾਗਣ ਦਾ ਨਿਤਨੇਮ ਹੈ। ਜਾਗਦੇ ਨੇ, ਸੋਚਾਚਾਰ ਕਰਦੇ ਹਨ, ਸਰੀਰ ਦੀ ਕਿਰਿਆ ਸੋਧਦੇ ਹਨ।
ਸ਼ੀਤਲ ਜਲ ਤੇ ਕਰੈ ਇਸ਼ਨਾਨ, ਲਾਏ ਸਮਾਧ ਕਰੈ ਉਰ ਧਿਆਨ।
ਸ਼ੀਤਲ ਤੇ ਠੰਡੇ ਜਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਦੇ ਹਨ ਤੇ ਇਸ਼ਨਾਨ ਕਰਕੇ ਫਿਰ ਸਤਿਗੁਰੂ ਦੀ ਨੇਤਰ ਬੰਦ ਕਰਕੇ ਸਮਾਧੀ ਵਿਚ ਬੈਠ ਜਾਂਦੇ, ਆਪਣੇ ਸਰੂਪ ਦੇ ਧਿਆਨ ਪਰਾਇਣ ਹੋ ਕੇ ਸਮਾਧੀ ਵਿਚ ਸਤਿਗੁਰੂ ਜੀ ਸਥਿਤ ਹੋ ਜਾਂਦੇ। ਸਮਾਧੀ ਲਾਏ ਸਮਾਧ ਧਰਹਿ ਔਰ ਧਿਆਨ, ਹਿਰਦੇ ਚ ਗੁਰੂ ਸਾਹਿਬ ਦਾ ਧਿਆਨ ਧਾਰ ਕੇ ਉਹਦੇ ਚ ਸਮਾਧੀ ਜੋੜ ਲੈਂਦੇ। ਖਾਲਸਾ ਜੀ, ਅੱਜ ਸਾਡੇ ਵਿਚ ਇਕ ਬੜੀ ਵੱਡੀ ਗਿਰਾਵਟ ਕਹਿ ਸਕਦੇ ਹਾਂ, ਕਮੀ ਕਹਿ ਸਕਦੇ ਹਾਂ, ਆ ਗਈ ਹੈ ਕਿ ਸਾਡਾ ਜਿਹੜਾ ਸਾਧਨਾ ਦਾ ਪੱਖ ਹੈ ਉਹ ਕਮਜ਼ੋਰ ਹੁੰਦਾ ਚਲਿਆ ਜਾ ਰਿਹਾ। ਨਿਤਨੇਮ ਤਾਂ ਭਾਵੇਂ ਅਸੀਂ ਕਰ ਲੈਂਦੇ ਹਾਂ ਔਖੇ ਸੌਖੇ, ਪਰ ਸਾਧਨਾ ਨਹੀਂ ਹੈ। ਸਾਧਨਾ ਕੀ ਹੈ? ਕੁਝ ਸਮੇਂ ਇਕਾਂਤ ਵਿਚ ਨੇਤਰ ਬੰਦ ਕਰਕੇ ਆਗਿਆ ਚੱਕਰ ਦਾ ਧਿਆਨ ਧਾਰਨਾ। ਆਗਿਆ ਚੱਕਰ ਕਿਹੜਾ ਹੈ? ਨੇਤਰਾਂ ਦੇ ਵਿਚਕਾਰ ਮਸਤਿਸ਼ ਵਿਚ ਜਿਹੜੀ ਜਗ੍ਹਾ ਹੈ ਇੱਥੇ ਧਿਆਨ ਧਾਰਨਾ ਤੇ ਨਾਲ ਗੁਰਮੰਤਰ ਦੀ ਕਮਾਈ ਕਰੀ ਜਾਣੀ, 15 ਮਿੰਟ, ਅੱਧਾ ਘੰਟਾ, ਇਕ ਘੰਟਾ, ਇਤਨਾ ਕੁ ਸਮਾਂ ਬੈਠਣਾ ਜਿਹੜਾ ਹੈ ਉਹ ਜ਼ਰੂਰੀ ਹੈ ਸਾਧਨਾ। ਇਹਦੇ ਨਾਲ ਮਨ ਬਿਰਤੀਆਂ ਜਿਹੜੀਆਂ ਨੇ ਉਹ ਸ਼ਾਂਤ ਹੁੰਦੀਆਂ ਤੇ ਸਾਨੂੰ ਪਤਾ ਲੱਗਦਾ ਸਾਡੇ ਮਨ ਦੇ ਵੇਗਾਂ ਦਾ, ਸਾਡੇ ਅੰਦਰ ਕੀ ਘਟ ਰਿਹਾ, ਕੀ ਕਮੀ ਹੈ ਸਾਡੇ ਅੰਦਰ, ਕੀ ਸਾਡੇ ਅੰਦਰ ਵਰਤ ਰਿਹਾ। ਇਹ ਗਿਆਨ ਸਾਰਾ ਸਮਾਧੀ ਵਿਚੋਂ ਧਿਆਨ ਦੀ ਧਾਰਨਾ ਨਾਲ ਹੀ ਬਣਦਾ। ਗੁਰੂ ਸਾਹਿਬ ਨੂੰ ਧਿਆਨ ਕਰਨ ਦੀ ਜਾਂ ਸਮਾਧੀ ਲਾਉਣ ਦੀ ਲੋੜ ਨਹੀਂ ਹੈ, ਮੇਰੇ ਸਤਿਗੁਰੂ ਜੀ ਆਪ ਸਦਾ ਹੀ ਸਮਾਧੀ ਵਿਚ ਨੇ। ਪਰ ਉਹ ਸਾਡੇ ਵਾਸਤੇ ਇੱਕ ਪਗ ਚਿੰਨ ਪਾ ਰਹੇ ਨੇ, ਪੂਰਨੇ ਪਾ ਰਹੇ ਨੇ ਕਿ ਭਾਈ ਗੁਰਸਿੱਖੋ, ਏਦਾਂ ਦਾ ਤੁਹਾਡਾ ਨਿਤਨੇਮ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਤੁਹਾਡਾ ਆਚਰਣ ਹੋਣਾ ਚਾਹੀਦਾ। ਅੱਜ ਜੇ ਕੋਈ ਗੁਰਸਿੱਖ ਅੰਮ੍ਰਿਤ ਵੇਲੇ ਧਿਆਨ ਧਾਰਨ ਕਰਕੇ ਬੈਠੇ ਤੇ ਕਈ ਤਰਕਵਾਦੀ ਉਨ੍ਹਾਂ ਤੇ ਤਰਕ ਵੀ ਕਰਨ ਲੱਗ ਪੈਂਦੇ ਨੇ, ਜੀ ਆਹ ਵੇਖੋ ਨੇਤਰ ਬੰਦ ਕਰਨ ਨਾਲ ਕੁਝ ਜ਼ਿਆਦਾ ਹੁੰਦਾ। ਨਹੀਂ ਭਾਈ, ਹਾਂ ਜੇ ਨੇਤਰ ਬੰਦ ਕਰਕੇ ਇੱਕ ਰੱਬ ਮਿਲਦਾ ਉਹ ਗੱਲ ਨਹੀਂ ਹੈ, ਪਰ ਨੇਤਰ ਬੰਦ ਕਰਕੇ ਕੁਝ ਸਮੇਂ ਲਈ ਸਮਾਧੀ ਚ ਧਿਆਨ ਵਿਚ ਬੈਠਣ ਨਾਲ ਪਤਾ ਤਾਂ ਲੱਗੇ ਅਸੀਂ ਹਾਂ ਕਿ ਸਾਡਾ ਵਜੂਦ ਕੀ ਹੈ, ਸਾਡੀ ਹਸਤੀ ਕੀ ਹੈ। ਇਹ ਪੱਖ ਸਾਡਾ ਜ਼ਰੂਰ ਹੋਣਾ ਚਾਹੀਦਾ ਅੰਮ੍ਰਿਤ ਵੇਲੇ ਨਿਤਨੇਮ ਤੋਂ ਪਹਿਲਾਂ 15 ਮਿੰਟ, 20 ਮਿੰਟ, ਜਿੰਨਾ ਵੀ ਸਮਾਂ ਤੁਹਾਡਾ ਸਰੀਰ ਮੰਨੇ, ਉਤਨੀ ਦੇਰ ਤੱਕ ਸਾਧਨਾ ਵਿਚ, ਸਮਾਧੀ ਵਿਚ ਜ਼ਰੂਰ ਬੈਠਣ ਦਾ ਯਤਨ ਕਰੋ, ਤਾਂ ਜੋ ਬਾਅਦ ਵਿਚ ਜਦੋਂ ਨਿਤਨੇਮ ਕਰੋ ਤੇ ਨਿਤਨੇਮ ਦੀ ਸਮਝ ਆਵੇ, ਬਾਣੀ ਦੀ ਵੀ ਸਮਝ ਆਵੇ। ਪਹਿਲਾਂ ਸਿਮਰਨ ਸਾਧਨਾ ਜਿਹੜੀ ਹੈ ਉਹ ਹਰ ਇੱਕ ਸਿੱਖ ਵਾਸਤੇ ਜ਼ਰੂਰੀ ਹੈ। ਠੀਕ ਹੈ, ਤੁਰਦਿਆਂ ਫਿਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਜਪੋ, ਪਰ ਕੁਝ ਸਮਾਂ ਬੈਠ ਕੇ ਵੀ ਰੱਦ ਹੋ, ਤਾਂ ਜੋ ਆਦਤ ਬਣ ਜਾਏ ਅੰਦਰ, ਸਵਾਸਾਂ ਦੇ ਵਿਚ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਪਰੋਤਾ ਜਾਏ। ਖੈਰ, ਮੈਂ ਇਸ ਵਿਸ਼ੇ ਵਾਲੇ ਪਾਸੇ ਬਹੁਤ ਆਦਕ ਨਾ ਜਾਵਾਂ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਧਿਆਨ ਵਿਚ ਬੈਠਦੇ ਨੇ, ਸਮਾਧੀ ਵਿਚ ਬੈਠਦੇ ਨੇ, ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਇਸ਼ਨਾਨ ਕਰਕੇ ਫਿਰ ਸਮਾਧੀ ਚ ਸਥਿਤ ਹੁੰਦੇ ਹਨ।
ਨਿਜ ਸਰੂਪ ਮੈਂ ਸਿਰਤਾ ਗਏ,
ਆਪਣੇ ਨਿਜ ਸਰੂਪ ਵਿਚ ਆਪਣੀ ਸੁਰਤੀ ਨੂੰ ਟਿਕਾਉਂਦੇ ਨੇ, ਆਪਣੇ ਨਿਜ ਸਰੂਪ ਵਿਚ ਨਿਜਾ ਆਨੰਦ ਵਿਚ ਸਤਿਗੁਰੂ ਜੀ ਲਿਵ ਲੀਨ ਹੁੰਦੇ ਹਨ।
ਪੁੰਨ ਪਾਪ ਜੇ ਲਿਪਤ ਨਾ ਹੈ,
ਕਿਹੋ ਜਿਹੀ ਅਵਸਥਾ ਹੈ ਉਹ ਜਿੱਥੇ ਨਾ ਤਾਂ ਪਾਪ ਹੈ ਤੇ ਨਾ ਹੀ ਪੁੰਨ ਹੈ। ਉਹ ਆਤਮਾ, ਉਸ ਆਤਮਾ ਆਨੰਦ ਵਿਚ ਸਤਿਗੁਰੂ ਜੀ ਆਪਣਾ ਧਿਆਨ ਜੋੜਦੇ ਨੇ, ਜਿੱਥੇ ਨਾ ਤਾਂ ਪਾਪ ਹੈ ਤੇ ਨਾ ਹੀ ਪੁੰਨ ਹੈ,
ਚੇਤਨ ਸ਼ੁੱਧਰ ਅਖੰਡ ਆਨੰਦ,
ਜਿੱਥੇ ਸ਼ੁੱਧ ਚੇਤਨ ਆਨੰਦ ਅਖੰਡ ਆਨੰਦ ਹੈ, ਉੱਥੇ ਸ਼ੁੱਧ ਚੇਤਨ ਆਨੰਦ ਦੇ ਵਿੱਚ ਅਖੰਡ ਆਨੰਦ, ਅਖੰਡ ਕਹਿੰਦੇ ਨੇ ਜਿਹੜਾ ਟੁੱਟਦਾ ਨਹੀਂ। ਇੱਕ ਆਨੰਦ ਸਾਨੂੰ ਹੁਣ ਕੁਝ ਸਮੇਂ ਲਈ ਕਥਾ ਕੀਰਤਨ ਸੁਣਦੇ ਆਉਂਦਾ, ਬਾਅਦ ਵਿੱਚ ਨਹੀਂ ਰਹਿੰਦਾ, ਪਰ ਜਿਹੜਾ ਆਨੰਦ ਗੁਰੂ ਸਾਹਿਬ ਦੇ ਅੰਦਰ ਹੈ ਉਹ ਅਖੰਡ ਆਨੰਦ ਹੈ, ਉਹ ਕਦੇ ਟੁੱਟਦਾ ਨਹੀਂ, ਜਾਂਦਾ ਨਹੀਂ। ਉਸ ਚੇਤਨ ਆਨੰਦ ਵਿੱਚ, ਅਖੰਡ ਆਨੰਦ ਵਿੱਚ ਸਤਿਗੁਰੂ ਜੀ ਦੀ ਸੁਰਤ ਟਿਕ ਜਾਂਦੀ ਹੈ।
ਇੱਕ ਰਸ ਆਤਮ ਸਦਾ ਮੁਕੰਦ,
ਇੱਕ ਰਸ ਆਤਮਾ ਦੇ ਆਨੰਦ ਵਿੱਚ ਸਦਾ ਜਿੱਥੇ ਮੁਕਤੀ ਦਾ ਅਨੁਭਵ ਹੁੰਦਾ ਹੈ ਕਿ ਮੈਂ ਮੁਕਤ ਹਾਂ, ਮੈਨੂੰ ਤਾਂ ਬੰਧਨ ਹੈ ਹੀ ਨਹੀਂ, ਉਸ ਅਵਸਥਾ ਚ ਸਤਿਗੁਰੂ ਜੀ ਟਿਕਦੇ ਹਨ।
ਆਸਾ ਵਾਰ ਰਬਾਬੀ ਗਾਵੇ, ਸੰਗਤ ਸੁਣੇ ਕਲੂਕ ਨਸਾਵੇ,
ਇੱਧਰ ਦਰਬਾਰ ਸਤਿਗੁਰਾਂ ਦਾ ਸੱਜ ਜਾਂਦਾ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀ ਸਿਖਾ ਕੇ ਕਰਦੇ, ਰੀਝ ਰੀਝ ਕੇ ਰਾਗ ਆਸਾ ਗਾਉਂਦੇ ਤੇ ਆਸਾ ਰਾਗ ਵਿਚ ਗੁਰਬਾਣੀ ਦਾ ਕੀਰਤਨ ਕਰਦੇ, ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ। ਜਿਤਨੀ ਸੰਗਤ ਹੈ ਉਹ ਸਾਰੀ ਸੰਗਤ ਸੁਣਦੀ ਹੈ ਕੀਰਤਨ, ਸੁਣ ਸੁਣ ਕੇ ਆਪਣੇ ਕਲੁਖਾਂ ਨੂੰ, ਕਲੁਖ ਕਹਿੰਦੇ ਨੇ ਪਾਪਾਂ ਨੂੰ, ਪਾਪਾਂ ਦਾ ਨਾਸ ਕਰਦੇ ਹਨ।
ਅਨਕ ਭਾਂਤ ਕੇ ਸੁੰਦਰ ਰਾਗ, ਮਿਲ ਬੈਠਤ ਸਿੱਖ ਜਿਨ ਬੜ ਭਾਗ,
ਅਨਕ ਭਾਂਤ ਦੇ ਬੜੇ ਬੜੇ ਸੁੰਦਰ ਰਾਗਾਂ ਦਾ ਗਾਇਨ ਰਾਗੀ ਸਿੰਘ ਕਰਦੇ, ਬੜੇ ਅਭਿਆਸੀ ਸਿੰਘ ਹੁੰਦੇ ਸਨ ਤੇ ਬੜਾ ਸੁੰਦਰ ਕੀਰਤਨ ਕਰਦੇ ਰਾਗਾਂ ਦੇ ਵਿਚ, ਤੇ ਜਿਨ੍ਹਾਂ ਸਿੱਖਾਂ ਦੇ ਵੱਡੇ ਭਾਗ ਨੇ ਉਹ ਮਿਲ ਕੇ ਕੋਲ ਬਹਿ ਕੇ ਕੀਰਤਨ ਸੁਣਦੇ ਹਨ।
ਪ੍ਰਭ ਸੋ ਰਾਗ ਵਿਸ਼ੇ ਵੈ ਰਾਗ, ਉਪਜੈ ਚਿਤ ਮੈਂ ਭਗਤੀ ਲਾਗ,
ਜੀ ਗੁਰਬਾਣੀ ਦਾ ਕੀਰਤਨ ਜਾਂ ਗੁਰਬਾਣੀ ਦੇ ਰਾਗ ਸੁਣ ਕੇ ਪਰਮੇਸ਼ਰ ਨਾਲ ਰਾਗ ਜੁੜਦਾ, ਰਾਗ ਸੁਣ ਕੇ ਪਰਮੇਸ਼ਰ ਨਾਲ ਰਾਗ ਪੈਦਾ ਹੁੰਦਾ, ਰਾਗ ਨਾਮ ਪ੍ਰੇਮ ਦਾ। ਕਹਿੰਦੇ ਜਦੋਂ ਸਿੱਖ ਕੀਰਤਨ ਸੁਣਦੇ ਨੇ, ਰਾਗਾਂ ਵਿਚ ਰਾਗ ਸੁਣਦੇ ਨੇ, ਫਿਰ ਪ੍ਰਭੂ ਦੇ ਨਾਲ ਉਨ੍ਹਾਂ ਦਾ ਪ੍ਰੇਮ ਪੈਂਦਾ, ਔਰ ਵਿਸ਼ਿਆਂ ਵੱਲੋਂ ਉਨ੍ਹਾਂ ਦੇ ਮਨਾਂ ਚ ਵਿਰਾਗ ਪੈਦਾ ਹੁੰਦਾ, ਔਰ ਉਨ੍ਹਾਂ ਦੇ ਚਿੱਤ ਵਿਚ ਭਗਤੀ ਉਪਜਦੀ ਹੈ, ਔਰ ਉਹ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਿਚ ਲੱਗਦੇ ਹਨ।
ਅੰਮ੍ਰਿਤ ਕੇ ਸਮ ਅੰਮ੍ਰਿਤ ਕਾਲ, ਸੁਣ ਸੁਣ ਗੁਰ ਕੇ ਸ਼ਬਦ ਨਿਹਾਲ,
ਅੰਮ੍ਰਿਤ ਵੇਲੇ ਦੇ ਸਮੇਂ ਅੰਮ੍ਰਿਤ ਹੀ ਵਰਸਦਾ ਹੈ, ਪਿੰਨੀ ਰਹਿ ਨੜੀਏ ਚਮਕਣ ਤਾਰੇ, ਬੜੀ ਸੋਹਣੀ ਪਿੰਨੀ, ਪਿੰਨੀ ਰਹਿ ਨੜੀ, ਅੰਮ੍ਰਿਤ ਵੇਲੇ ਦਾ ਸਮਾਂ ਅੰਮ੍ਰਿਤ ਹੀ ਵਰਸਦਾ ਹੈ ਉਸ ਸਮੇਂ, ਕਹਿੰਦੇ ਅੰਮ੍ਰਿਤ ਕਾਲ ਅੰਮ੍ਰਿਤ ਦੇ ਵੇਲੇ ਅੰਮ੍ਰਿਤ ਵਰਸਦਾ ਹੈ। ਗੁਰੂ ਕੇ ਸਿੱਖ ਗੁਰਬਾਣੀ ਦੇ ਸ਼ਬਦ ਸੁਣ ਸੁਣ ਕੇ, ਕੀਰਤਨ ਸੁਣ ਸੁਣ ਕੇ ਨਿਹਾਲ ਨਿਹਾਲ ਹੁੰਦੇ ਹਨ।
ਹੋਰ ਸ਼੍ਰੀ ਅਰਜਨ ਨਾਥ ਕੁੰਕਮ ਚੰਦਨ ਤਿਲਕ ਸਮਾਤ,
ਦਿਨ ਹੁੰਦਾ ਸੂਰਜ ਉਦੇ ਹੁੰਦਾ, ਫਿਰ ਸਤਿਗੁਰੂ ਜੀ ਦੀ ਸਮਾਧੀ ਖੁੱਲਦੀ, ਫਿਰ ਚੰਦਨ ਆਦਿਕ ਕਿਉਂਕਿ ਇਹ ਠੰਡਾ ਮੰਨਿਆ ਜਾਂਦਾ ਹੈ, ਫਿਰ ਉਹ ਮਸਤਕ ਤੇ ਲਾਇਆ ਜਾਂਦਾ ਹੈ। ਭਾਈ ਗੁਰਦਾਸ ਜੀ ਦੇ ਵੀ ਬਚਨ ਨੇ, ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਵਿਚ ਜਾਏ ਜੁੜਨ ਦੇ, ਕਹਿੰਦੇ ਇਸ ਪ੍ਰਕਾਰ ਨਾਲ ਮਸਤਕ ਤੇ ਜਿਵੇਂ ਸੱਚਖੰਡ ਹਜੂਰ ਸਾਹਿਬ ਤਿਲਕ ਲਗਾਇਆ ਜਾਂਦਾ ਹੈ, ਤੇ ਉਹ ਤਿਲਕ ਆਦਿਕ ਸਿੱਖਾਂ ਦੇ ਚੰਦਨ ਆਦਿਕ ਘਸਾਰ ਕੇ ਲੱਗਦਾ ਹੈ।
ਸੂਖਮ ਸੇਤ ਵਸਤਰ ਤਨ ਧਰੈ, ਬੈਠ ਬੈਰ ਸਿੱਖਨ ਅਗ ਹਰੈ,
ਸੂਖਮ ਬੜੇ ਬਰੀਕ ਵਸਤਰ ਚਿੱਟੇ ਰੰਗ ਦੇ ਗੁਰੂ ਅਰਜਨ ਸਾਹਿਬ ਜੀ ਸਰੀਰ ਤੇ ਧਾਰਨ ਕਰਦੇ ਨੇ, ਔਰ ਬਾਹਰ ਆ ਕੇ ਸਿੱਖਾਂ ਵਿਚ ਬੈਠਦੇ ਨੇ, ਤੇ ਸਾਰਿਆਂ ਸਿੱਖਾਂ ਵੱਲ ਜਿਸ ਵੱਲ ਵੇਖਦੇ ਨੇ ਉਨ੍ਹਾਂ ਦੇ ਪਾਪ ਹਰ ਲੈਂਦੇ ਨੇ, ਉਨ੍ਹਾਂ ਦੇ ਪਾਪਾਂ ਦੀ ਵੇਖਦੇ ਹੀ ਨਿਵਿਰਤੀ ਕਰ ਦਿੰਦੇ ਨੇ।
ਜਥਾ ਉਦੈ ਉਰੇ ਰੱਬ ਭਗਵਾਨ ਕਰੈ ਪੁਨੀਤ ਸਬੋਧ ਜਾਂ,
ਜਿਵੇਂ ਸੂਰਜ ਉਦੇ ਹੁੰਦਾ ਨਾ ਤੇ ਪ੍ਰਕਾਸ਼ ਕਰਕੇ ਸਾਰੀ ਦੁਨੀਆ ਨੂੰ ਗਿਆਨਵਾਨ ਬਣਾ ਦਿੰਦਾ, ਲੋਕਾਂ ਨੂੰ ਸਾਵਧਾਨ ਕਰ ਦਿੰਦਾ ਹੈ।
ਤਥਾ ਗੁਰੂ ਅਰਜਨ ਹੋਏ ਜ਼ਾਹਰ, ਦਰਸ਼ਨ ਸ਼ਾਂਤ ਦਿਖਾਵੇ ਬਾਹਰ,
ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਜ਼ਾਹਰ ਹੋ ਕੇ ਪ੍ਰਗਟ ਹੋ ਕੇ ਸਾਰੀ ਸੰਗਤ ਨੂੰ, ਸਿੱਖਾਂ ਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ ਕੇ ਪ੍ਰਸੰਨ ਕਰਦੇ, ਆਪਣੇ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ।
ਗਿਆਨ ਸ਼ਬਦ ਕੋ ਮਹਿਜ ਪ੍ਰਕਾਸ਼ ਹੈ, ਇਕ ਪੰਕਜ ਗਨ ਦਾਸ ਵਿਗਾਸੈ
ਔਰ ਗਿਆਨ ਰੂਪੀ ਸ਼ਬਦ ਦਾ ਪ੍ਰਕਾਸ਼ ਕਰਦੇ ਨੇ ਸਤਿਗੁਰੂ ਜੀ। ਜਿਵੇਂ ਸੂਰਜ ਪ੍ਰਕਾਸ਼ ਕਰਦਾ, ਇੱਦਾਂ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਚੋਂ ਨਿਕਲੇ ਜਿਹੜੇ ਸ਼ਬਦ ਨੇ ਉਹ ਗਿਆਨ ਦਾ ਪ੍ਰਕਾਸ਼ ਕਰਦੇ ਨੇ। ਸੂਰਜ ਨੂੰ ਵੇਖ ਕੇ ਜਿਵੇਂ ਕਮਲ ਖਿੜਦੇ ਨੇ, ਇੱਦਾਂ ਗੁਰੂ ਕੇ ਸਿੱਖ ਜਿਹੜੇ ਸਤਿਗੁਰਾਂ ਦੇ ਦਾਸ ਨੇ ਉਹ ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਗਿਆਨ ਰੂਪੀ ਪ੍ਰਕਾਸ਼ ਸ਼ਬਦ ਦਾ ਸੁਣ ਕੇ ਉਹਨਾਂ ਦਾ ਚਿਹਰਾ ਵੀ ਕਮਲ ਦੇ ਫੁੱਲਾਂ ਸਮਾਨ ਖਿੜਦਾ ਹੈ।
ਤਪਤ ਪਾਪ ਤਮ ਦੂਰ ਬਿਲਾਏ ਸੰਤ ਮਧੂ ਅਤਿਸ਼ੈ ਰਖਾਏ।
ਕਪਟ ਰੂਪੀ ਜਾਂ ਪਾਪ ਰੂਪੀ ਹਨੇਰਾ ਜਿਹੜਾ ਹੈ ਗੁਰੂ ਅਰਜਨ ਸਾਹਿਬ ਦੇ ਪ੍ਰਕਾਸ਼ਨ ਨਾਲ ਦੂਰ ਚਲਾ ਗਿਆ ਔਰ ਜਿਹੜੇ ਸੰਤ ਰੂਪੀ ਮਧਪ ਭੌਰੇ ਨੇ ਉਹ ਭੌਰੇ ਆ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਮੰਡਰਾਉਂਦੇ ਹਨ।
ਜਾਮ ਦਿਵਸ ਲੱਗਦੇ ਉਪਦੇਸ਼ ਨਿਜ ਸੇਵਕ ਕੇ ਕਟੈ ਕਲੇਸ਼।
ਇੱਕ ਪੈਰ ਦਿਨ ਚੜਿਆਂ ਤੱਕ ਸਤਿਗੁਰੂ ਜੀ ਸਾਰੀ ਸੰਗਤ ਨੂੰ ਸਿੱਖਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਦਿੰਦੇ। ਇੱਕ ਪਹਿਰ ਤੱਕ ਸਤਿਗੁਰੂ ਜੀ ਦੀਵਾਨ ਚ ਬੈਠੇ ਰਹਿੰਦੇ, ਇੱਕ ਪਹਿਰ ਜਦੋਂ ਤੱਕ ਦਿਨ ਦਾ ਨਹੀਂ ਬੀਤ ਜਾਂਦਾ। ਸੰਗਤ ਵਿਚ ਬੈਠ ਕੇ ਸਾਰੀ ਸੰਗਤ ਨੂੰ ਦੀਵਾਨ ਲਾ ਕੇ ਦਰਸ਼ਨ ਦਿੰਦੇ, ਉਪਦੇਸ਼ ਦੇ ਕੇ ਆਪਣੇ ਸੇਵਕਾਂ ਦੇ ਕਲੇਸ਼ ਸਤਿਗੁਰੂ ਜੀ ਕੱਟਦੇ ਹਨ।
ਬੌਰ ਦੇਗ ਤਿਆਰ ਹੋਏ ਜਾਵੇ ਸੂਪਕਾਰ ਸਭ ਆਨ ਜਨਾਵੇ।
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦੇਗ ਤਿਆਰ ਹੋ ਜਾਂਦੀ ਹੈ, ਲੰਗਰ ਪ੍ਰਸ਼ਾਦਾ ਜਦੋਂ ਪੱਕ ਜਾਂਦਾ ਤੇ ਲਾਂਗਰੀ ਸਿਖਾ ਕੇ ਫਿਰ ਸਤਿਗੁਰਾਂ ਦੇ ਚਰਣਾਂ ਵਿਚ ਬੇਨਤੀ ਕਰਦਾ ਕਿ ਮਹਾਰਾਜ ਲੰਗਰ ਤਿਆਰ ਹੋ ਚੁੱਕਾ ਹੈ।
ਲੈ ਸੰਗਤ ਸਗਰੀ ਕੋ ਸੰਗ ਬੈਠੇ ਪੰਗਤ ਲਾਏ ਅਭੰਗ।
ਸਾਰੀ ਸੰਗਤ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਫਿਰ ਪੰਗਤ ਲਗਾ ਕੇ ਲੰਗਰ ਛਕਣ ਵਾਲੇ ਸਥਾਨ ਤੇ ਜਾ ਕੇ ਬੈਠਦੇ ਹਨ।
ਅੰਮ੍ਰਿਤ ਭੋਜਨ ਸਭ ਨੂੰ ਭੁਗਾਵੇ ਉਠੇ ਪ੍ਰਭੂ ਜਬ ਸਭ ਤ੍ਰਿਪਤਾਵੇ।
ਕਹਿੰਦੇ ਜਦੋਂ ਸਾਰੀ ਸੰਗਤ ਛਕ ਕੇ ਤ੍ਰਿਪਤ ਹੋ ਜਾਂਦੀ, ਆਪ ਛਕ ਲੈਂਦੇ ਨਾਲ ਸਤਿਗੁਰੂ, ਫਿਰ ਸੰਗਤ ਜਦੋਂ ਛਕ ਲੈਂਦੀ ਹੈ, ਸਾਰੀ ਪੰਗਤ ਛਕ ਲੈਂਦੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠਦੇ ਹਨ।
ਲੇਟੇ ਪੁੰਨ ਪਰਿਅੰਕ ਪਰ ਜਾਏ ਕਿਤਕ ਸਮੇ ਸੁਪਤੇ ਸੁਖ ਪਾਏ।
ਸਤਿਗੁਰੂ ਜੀ ਆਪਣੇ ਪਲੰਘੇ ਤੇ ਆਣ ਕੇ ਬਿਰਾਜਦੇ ਨੇ ਕੁਝ ਸਮੇਂ ਵਾਸਤੇ, ਫਿਰ ਦੁਪਹਿਰ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਰਾਮ ਕਰਦੇ ਹਨ।
ਕਰੇ ਦਿਵਸ ਜਬ ਉਠਬੋ ਕਰੇ ਸਨੇ ਸਨੇ ਪੁਨ ਸੁਚਤਾ ਧਰੇ।
ਫਿਰ ਮਹਾਰਾਜ ਦੁਪਹਿਰਾ ਆਰਾਮ ਕਰਕੇ ਕੱਟਦੇ ਤੇ ਪਿਛਲੇ ਪਹਿਰਾਂ ਦੇ ਸਮੇਂ ਸ਼ਾਮ ਦੇ ਸਮੇਂ ਮਹਾਰਾਜ ਉੱਠ ਕੇ ਇਸ਼ਨਾਨ ਪਾਨ ਕਰਕੇ ਸਰੀਰ ਦੀ ਕਿਰਿਆ ਸੋਧਦੇ ਹਨ।
ਕਿਤਕ ਕਠੀ ਸਭ ਕਥਾ ਸੁਣੰਤੇ ਭਗਤ ਸੁਬ੍ਰਹਮ ਗਿਆਨ ਨਿਰਣੰਤੇ।
ਸ਼ਾਮ ਦੇ ਸਮੇਂ ਆ ਜਿਹੜੇ ਸਮੇਂ ਹੁਣ ਆਪਾਂ ਬੈਠੇ ਹਾਂ, ਇਹ ਸਮਾਂ ਗੁਰੂ ਸਾਹਿਬ ਨੇ ਮਰਿਆਦਾ ਚਲਾਈ ਕਿ ਸ਼ਾਮ ਦੇ ਸਮੇਂ ਫਿਰ ਸਤਿਗੁਰਾਂ ਦਾ ਦਰਬਾਰ ਸਜਦਾ ਤੇ ਕਥਾ ਹੁੰਦੀ, ਕਥਾ ਦਾ ਦੀਵਾਨ ਸਜਦਾ। ਕਥਾ ਦੇ ਦੀਵਾਨ ਚ ਸੰਗਤ ਆਉਂਦੀ ਹੈ, ਸਿੱਖ ਆਉਂਦੇ ਨੇ, ਗੁਰੂ ਸਾਹਿਬਾਂ ਦਾ ਇਤਿਹਾਸ ਦੀ ਕਥਾ ਹੁੰਦੀ ਹੈ ਤੇ ਫਿਰ ਬ੍ਰਹਮ ਗਿਆਨ ਦੀ ਚਰਚਾ ਚੱਲਦੀ ਹੈ, ਭਗਤੀ ਦੀ ਚਰਚਾ ਚੱਲਦੀ ਹੈ। ਭਗਤੀ ਕਿਵੇਂ ਕਰੀਏ, ਭਗਤੀ ਕਿਸ ਨੂੰ ਕਹਿੰਦੇ ਨੇ, ਗਿਆਨ ਕੀ ਹੈ, ਬ੍ਰਹਮ ਗਿਆਨ ਕੀ ਹੈ, ਇਹ ਸਾਰਾ ਨਿਰਣਾ ਫਿਰ ਕਥਾ ਦੇ ਵਿਚ ਹੁੰਦਾ ਹੈ।
ਹੁਣ ਕੀਰਤਨ ਕੋ ਵੇਲਾ ਹੋਏ ਤਾਰੇ ਪ੍ਰੇਮ ਸੁਣੇ ਸਭ ਕੋਏ।
ਕਥਾ ਦੀ ਸਮਾਪਤੀ ਹੁੰਦੀ ਤੇ ਫਿਰ ਕੀਰਤਨ ਦਾ ਸਮਾਂ ਆ ਜਾਂਦਾ ਸੋਦਰ ਦੀ ਚੌਂਕੀ ਦਾ, ਤੇ ਸੋਦਰ ਦੀ ਚੌਂਕੀ ਜਿਹੜੀ ਹੈ ਫਿਰ ਉਹ ਕੀਰਤਨ ਕਰਨ ਵਾਲੇ ਕੀਰਤਨੀਆਂ ਆ ਕੇ ਸੋਦਰ ਦੀ ਚੌਂਕੀ ਲਾਉਂਦੇ ਨੇ। ਸੰਗਤ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਦੇ ਸਮੇਤ ਫਿਰ ਸੋਦਰ ਦੀ ਚੌਂਕੀ ਦਾ ਕੀਰਤਨ ਸੁਣਦੇ ਹਨ।
ਸਤ ਸੰਗਤ ਕਰਤੇ ਬੋ ਕਾਲ ਮੀਤੇ ਦਾਤਨ ਕੇ ਜਮ ਜਾਲ।
ਸਤ ਸੰਗਤ ਕਰਦਿਆਂ ਬਹੁਤ ਸਮਾਂ ਸਤਿਗੁਰਾਂ ਦਾ ਬੀਤਦਾ ਹੈ ਔਰ ਸਤਿਗੁਰੂ ਜੀ ਆਪਣੇ ਦਾਸਾਂ ਦੇ ਜਿਹੜੇ ਜੰਮਾਂ ਦੇ ਜਾਲ ਨੇ ਉਨ੍ਹਾਂ ਨੂੰ ਮੇਟ ਦਿੰਦੇ ਨੇ, ਕਿਰਪਾ ਦ੍ਰਿਸ਼ਟੀ ਕਰਕੇ ਜੰਮਾਂ ਦੀਆਂ ਫਾਹੀਆਂ ਕੱਟ ਦਿੰਦੇ ਹਨ।
ਜਾਮ ਜਾਮ ਨੀ ਉੱਠੇ ਉਪਦੇਸ਼ ਹੈ ਸਿੱਖਣ ਬਖਸ਼ ਜੋਤ ਵਿਖੇ।
ਇਹ ਤਾਂ ਸਤਿਗੁਰੂ ਜੀ ਜਾਮ ਜਾਮਨੀ ਤੱਕ, ਯਾਨੀ ਕਿ ਪਹਿਰ ਰਾਤ ਰਹਿੰਦਿਆਂ ਤੱਕ ਸਤਿਗੁਰੂ ਜੀ ਉਪਦੇਸ਼ ਦਿੰਦੇ ਰਹਿੰਦੇ, ਸਿੱਖਾਂ ਦੇ ਨਾਲ ਵਾਰਤਾਲਾਪ ਕਰਦੇ ਰਹਿੰਦੇ, ਸਿੱਖਾਂ ਨਾਲ ਵਚਨ ਵਿਲਾਸ ਕਰਦੇ ਹਨ।
ਰਿੱਧ ਸਿੱਧ ਨੋ ਨਿਰਧ ਖਰੀ ਹੈ ਜਿਸ ਪਰ ਕਿਰਪਾ ਕਰੀਏ।
ਰਿੱਧੀਆਂ ਸਿੱਧੀਆਂ ਨੋ ਨਿਧੀਆਂ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਹੱਥ ਬੰਨ ਕੇ ਖਲੋਤੀਆਂ ਰਹਿੰਦੀਆਂ, ਜਿਹੜੇ ਸਿੱਖ ਤੇ ਸਤਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ, ਕਿਰਪਾ ਦ੍ਰਿਸ਼ਟੀ ਕਰਦਿਆਂ ਨਿਧੀਆਂ ਰਿਧੀਆਂ ਸਿੱਧੀਆਂ ਆਪਣੇ ਸਿੱਖਾਂ ਨੂੰ ਵੀ ਬਖਸ਼ੀ ਜਾਂਦੇ ਹਨ।
ਭਗਤ ਪ੍ਰੇਮ ਕੈ ਆਤਮ ਗਿਆਨ ਪਾਵੇਂ ਆਪਣੇ ਬੰਧਨ,
ਔਰ ਸਿੱਖਾਂ ਨੂੰ ਸਤਿਗੁਰਾਂ ਦੇ ਚਰਨਾਂ ਚੋਂ ਭਗਤੀ ਦਾ ਗਿਆਨ ਵੀ ਮਿਲਦਾ, ਭਗਤੀ ਮਿਲਦੀ ਹੈ, ਕਿਸੇ ਨੂੰ ਗਿਆਨ ਪ੍ਰਾਪਤ ਹੁੰਦਾ, ਔਰ ਜਿਹੜਾ ਵੀ ਸਤਿਗੁਰਾਂ ਦੇ ਚਰਨਾਂ ਵਿਚ ਆਉਂਦਾ ਹੈ ਉਨ੍ਹਾਂ ਦੇ ਬੰਧਨ ਕੱਟੇ ਜਾਂਦੇ, ਸਤਿਗੁਰੂ ਦੀ ਆਪਣੀ ਸ਼ਰਨ ਆਇਆਂ ਦੇ ਬੰਧਨ ਕੱਟ ਦਿੰਦੇ ਹਨ।
ਕਿਉਂ ਪਈ ਨਾਮ ਬਹੁੜਾ ਜਾਤ ਸੁਨਾਰ ਆਨ ਪਹੁੰਚਿਓ ਗੁਰ ਦਰਬਾਰ।
ਖਾਲਸਾ ਜੀ ਇੱਕ ਗੁਰੂ ਘਰ ਦਾ ਸਿੱਖ ਹੈ, ਇਹਦਾ ਨਾਂ ਹੈ ਭਾਈ ਬਹੁੜਾ। ਭਾਈ ਬਹੁੜਾ ਜੀ ਨੇ ਗੁਰੂ ਸਾਹਿਬ ਦੀ ਉਪਮਾ ਸੁਣੀ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਬਹੁੜਾ ਜੀ ਸਤਿਗੁਰੂ ਜੀ ਦੇ ਚਰਨਾਂ ਚ ਪਹੁੰਚੇ। ਭਾਈ ਬਹੁੜਾ ਜੀ ਜਿਹੜੇ ਸਨ ਇਹ ਸੁਨਿਆਰੇ ਦਾ ਕੰਮ ਕਰਦੇ ਸੀ, ਸੁਨਿਆਰ ਦੀ ਕਿਰਤ ਕਰਦੇ ਸੀ, ਸੋਨੇ ਦੇ ਗਹਿਣੇ ਆਦਿਕ ਬਣਾਉਣੇ ਇਹ ਇਨ੍ਹਾਂ ਦਾ ਕੰਮ ਕਾਰ ਸੀ।
ਪ੍ਰੇਮ ਸਾਤ ਦਰਸ਼ਨ ਤੋਂ ਕੀਨਾ ਮਸਤਕ ਪਗ ਪੰਕਜ ਧਰ ਦੀਨਾ।
ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਫਿਰ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਬੜੇ ਅਦਬ ਨਾਲ ਬੜੇ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਤੇ ਭਾਈ ਬਹੁੜਾ ਜੀ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਖਰੋ ਰਿਓ ਦੇਖਤ ਚਿਰਕਾਲ ਕਿਰਪਾ ਧਾਰ ਦੂਜਿਓ ਸੋ ਕਿਰਪਾਲ।
ਭਾਈ ਬਹੁੜਾ ਜੀ ਸਤਿਗੁਰਾਂ ਦੇ ਚਰਨਾਂ ਚ ਮੱਥਾ ਟੇਕ ਕੇ ਤੇ ਸਤਿਗੁਰਾਂ ਦੇ ਸਨਮੁਖ ਖਲੋਤੇ ਰਹੇ, ਹੱਥ ਜੋੜ ਕੇ ਕਾਫੀ ਸਮਾਂ ਖਲੋਤੇ ਰਹੇ ਤੇ ਇਨ੍ਹਾਂ ਨੂੰ ਆਪਣੇ ਸਾਹਮਣੇ ਖਲੋਤਿਆਂ ਵੇਖ ਕੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਪੁੱਛਣ ਲੱਗੇ। ਭਾਈ ਬਹੁੜਾ ਜੀ ਨੂੰ ਪੁੱਛ ਕੇ ਸਤਿਗੁਰੂ ਜੀ ਕਹਿਣ ਲੱਗੇ,
ਅਹੋ ਬਹੁੜਾ ਸਾਚੀ ਕਹੀਐ ਨਹੀਂ ਦੁਰਾਮਨ ਕੋ ਚਿਤ ਚਈਐ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਬਹੁੜਾ ਜੀ, ਜੋ ਹੁਣ ਅਸੀਂ ਪੁੱਛਣ ਲੱਗੇ ਹਾਂ ਸੱਚ ਸੱਚ ਕਿਹਾ ਜੇ, ਕੋਈ ਗੱਲ ਲੁਕਾਇਆ ਜੇ ਨਾ, ਇਹ ਗੁਰੂ ਦਾ ਦਰਬਾਰ ਹੈ, ਇੱਥੇ ਸੱਚ ਹੀ ਕਹਿਣਾ। ਭਾਈ ਬਹੁੜਾ ਜੀ ਜੋ ਅਸੀਂ ਪੁੱਛਣ ਲੱਗੇ ਹਾਂ ਸੱਚੋ ਸੱਚ ਕਿਹਾ ਜੇ, ਕੁਝ ਲੁਕਾਇਆ ਜੇ ਨਾ, ਕੁਝ ਛੁਪਾਇਆ ਜੇ ਨਾ।
ਕਾਲ ਬਿਤਾਵੋ ਕੌਣ ਪ੍ਰਕਾਰ ਕੌਣ ਕਿਰਤ ਕਰ ਕਰੋ ਆਹਾਰ।
ਦੱਸੋ ਵੀ ਤੁਸੀਂ ਆਪਣਾ ਸਮਾਂ ਕਿਵੇਂ ਬਤੀਤ ਕਰਦੇ ਹੋ, ਕਿਰਤ ਕਿਹੜੀ ਕਰਦੇ ਹੋ ਤੁਸੀਂ। ਮਹਾਰਾਜ ਜੀ ਭਾਈ ਬਹੁੜੇ ਨੂੰ ਪੁੱਛਦੇ, ਭਾਈ ਬਹੁੜਾ ਜੀ ਕਿਰਤ ਕਿਹੜੀ ਕਰਦੇ ਹੋ, ਕਿਹੜੀ ਕਿਰਤ ਕਰਕੇ ਆਹਾਰ ਕਰਦੇ ਹੋ, ਆਪਣਾ ਰੁਜ਼ਗਾਰ ਚਲਾਉਂਦੇ ਹੋ।
ਜਬ ਸ਼੍ਰੀ ਅਰਜਨ ਬੂਜੀ ਬਾਤ ਸੁਖ ਚਿਤ ਪਾਕਤ ਕੰਪਤ ਗਾਤ।
ਮਹਾਰਾਜ ਜੀ ਨੇ ਪੁੱਛਿਆ ਨਾ ਵੀ ਸੱਚੋ ਸੱਚ ਦੱਸੀ ਕੰਮ ਕੀ ਕਰਦਾ ਹੁੰਦਾ, ਸਮਾਂ ਕਿਵੇਂ ਬਤੀਤ ਕਰਦਾ, ਤੇ ਭਾਈ ਬਹੁੜਾ ਜੀ ਥੋੜੇ ਜੇ ਸੁਖਚਾਏ ਸਤਿਗੁਰਾਂ ਦਾ ਪੈਰ ਰੱਖ ਕੇ ਕੰਬਣ ਲੱਗ ਪਏ ਖਲੋਤੇ ਸਾਹਮਣੇ। ਸਤਿਗੁਰੂ ਜੀ ਤਾਂ ਮੇਰੀ ਕਮੀ ਪੁੱਛ ਰਹੇ ਨੇ, ਵੀ ਮੇਰੀ ਕਮੀ ਜਿਹੜੀ ਸਤਿਗੁਰੂ ਜਾਣੀ ਜਾਣ ਜਾਣਦੇ ਨੇ ਪੁੱਛ ਰਹੇ ਨੇ। ਤੂੰ ਭਾਈ ਬਹੁੜਾ ਜੀ ਸਤਿਗੁਰਾਂ ਦੇ ਸਨਮੁਖ ਖਲੋਤੇ ਡਰ ਗਏ ਤੇ ਕੰਬਣ ਲੱਗ ਪਏ।
ਹੱਥ ਜੋੜ ਅਰਦਾਸ ਬਖਾਨੀ ਸ਼੍ਰੀ ਸਤਿਗੁਰ ਸਭ ਕੱਟ ਕੇ ਜਾਨੀ।
ਹੱਥ ਜੋੜ ਕੇ ਬੇਨਤੀ ਕਰਦੇ ਭਾਈ ਬਹੁੜਾ ਜੀ, ਸਤਿਗੁਰੂ ਜੀ ਤੁਸੀਂ ਸਭ ਘੱਟ ਘੱਟ ਦੀ ਜਾਣਨਹਾਰ ਹੋ, ਜਾਣਦੇ ਹੋ ਕਿਸ ਦੇ ਘੱਟ ਚ ਕੀ ਵਰਤਦਾ ਹੈ, ਆਪ ਜੀ ਤੋਂ ਕੁਝ ਨੀ ਲੁਕਿਆ ਹੋਇਆ। ਮਹਾਰਾਜ ਤੁਸੀਂ ਹਰ ਇੱਕ ਦੇ ਹਿਰਦੇ ਚ ਬੈਠੇ ਸਭ ਕੁਝ ਵੇਖਦੇ ਹੋ ਤੇ ਜਾਣਦੇ ਹੋ।
ਕਿਰਤ ਸੁਨਾਰੇ ਕੀ ਮੈਂ ਕਰੋ ਕਾਲ ਬਿਤਾਵੋ ਉਧਰ ਤੋਂ ਭਰੋ।
ਮਹਾਰਾਜ ਜੀ ਮੈਂ ਸੁਨਿਆਰੇ ਦੀ ਕਿਰਤ ਕਰਦਾ, ਸੋਨੇ ਦਾ ਕੰਮ ਕਰਦਾ, ਸੋਨੇ ਦੇ ਗਹਿਣੇ ਬਣਾ ਕੇ ਵੇਚਦਾ, ਇਹ ਮੇਰਾ ਕੰਮ ਹੈ ਸੋਨੇ ਦਾ, ਸੁਨਿਆਰੇ ਦੀ ਮੇਰੀ ਕਿਰਤ ਹੈ। ਏਦਾਂ ਮੈਂ ਆਪਣਾ ਕਾਲ ਬਤੀਤ ਸਮਾਂ ਬਤੀਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਦਾ ਹਾਂ।
ਸੁਨ ਗੁਰ ਕਹਿਓ ਕਿਰਤ ਕਰ ਕੋਈ ਧਰਮ ਸਮੇਤ ਨਿਰਭੈ ਸੋਈ।
ਮਹਾਰਾਜ ਜੀ ਕਹਿੰਦੇ ਕਿਹੜਾ ਕੰਮ ਕਰਦਾ ਤੂੰ, ਸਾਡੇ ਕੰਮ ਕੋਈ ਦਸਾਂ ਨੋਹਾਂ ਦੀ ਕਿਰਤ ਕਰਿਆ ਕਰ, ਚੰਗਾ ਕੰਮ ਕਰਿਆ ਕਰ, ਕੋਈ ਚੰਗਾ ਕੰਮ ਕਿਰਤ ਜਿਹੜੀ ਹੈ ਉਹ ਧਰਮ ਦੀ ਕਰੋ, ਤੇ ਧਰਮ ਦੀ ਕਿਰਤ ਕਰਕੇ ਧਰਮ ਸਮੇਤ ਆਪਣੇ ਧਰਮ ਨੂੰ ਨਿਰਵਾਹੋ, ਆਪਣੇ ਧਰਮ ਦਾ ਨਿਰਵਾਹਨ ਕਰੋ।
ਕਪਟ ਬਹੀਨ ਜੀਵਤਾ ਕਰੈ, ਪਰ ਕੀ ਬਸਤ ਛੁਪਾਏ ਨਾ ਧਰੈ।
ਕਪਟ ਤੋਂ ਵਿਹੂਣੇ ਹੋ ਕੇ ਆਪਣੀ ਜੀਵਕਾ ਨਿਭਾਓ, ਧਰਮ ਦੀ ਕਿਰਤ ਕਰਕੇ, ਸੁੱਚ ਸੱਚ ਦੀ ਕਿਰਤ ਕਰਕੇ ਉਹਦੇ ਨਾਲ ਆਪਣੀ ਜੀਵਕਾ ਚਲਾਓ, ਔਰ ਕਿਸੇ ਬਗਾਨੇ ਦੀ ਵਸਤੂ ਨੂੰ ਕਦੇ ਵੀ ਆਪਣੇ ਕੋਲ ਛੁਪਾ ਕੇ ਜਾਂ ਲੁਕਾ ਕੇ ਨਾ ਰੱਖੋ।
ਜਿਸ ਨੇ ਬਾਂਟ ਪ੍ਰਭੂ ਹਿਤ ਖਾਵੇ, ਜਿਸ ਕੇ ਔਰ ਨਿਰਮਲ ਹੋਏ ਜਾਵੇ।
ਧਰਮ ਦੀ ਕਿਰਤ ਕਰਕੇ ਜਿਹੜੀ ਆਮਦਨ ਹੋਵੇ ਉਹਨੂੰ ਵੀ ਵੰਡ ਕੇ ਛਕੇ, ਕੱਲਾ ਨਾ ਖਾਵੇ, ਉਹਨੂੰ ਵੀ ਫਿਰ ਵੰਡ ਕੇ ਛਕੇ। ਗੁਰੂ ਨਾਨਕ ਸਾਹਿਬ ਨੇ ਇਹੀ ਤਿੰਨ ਸਿਧਾਂਤ ਦੱਸੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਮਹਾਰਾਜ ਜੀ ਕਹਿੰਦੇ ਧਰਮ ਦੀ ਕਿਰਤ ਕਰਕੇ ਫਿਰ ਜਿਹੜਾ ਧਨ ਆਵੇ ਉਹਨੂੰ ਵੀ ਅੱਗੇ ਫਿਰ ਵੰਡ ਕੇ ਪ੍ਰਭੂ ਦੇ ਨਿਮਿਤ ਛਕਣਾ। ਇੱਦਾਂ ਕਰਨ ਨਾਲ ਤੁਹਾਡਾ ਜਿਹੜਾ ਹਿਰਦਾ ਹੈ, ਮਨ ਹੈ, ਉਹ ਨਿਰਮਲ ਹੋ ਜਾਏਗਾ।
ਬਿਨਤੀ ਜੁਗਤ ਬਹੁੜੇ ਕਰਿਓ, ਕੰਪਤ ਲੋਚਨ ਤੇ ਜਲ ਪਇਓ।
ਸਤਿਗੁਰੂ ਜੀ ਨੇ ਬਚਨ ਕਹੇ ਨਾ ਤੇ ਭਾਈ ਬਹੋੜਾ ਜੀ ਕੰਬੀ ਜਾਣ, ਖਲੋਤੇ ਸਤਿਗੁਰਾਂ ਦੇ ਸਾਹਮਣੇ ਤੇ ਨੇਤਰ ਭਰ ਆਏ, ਹੰਝੂਆਂ ਨਾਲ ਨੇਤਰ ਭਰੇ ਹੋਏ ਤੇ ਨੇਤਰਾਂ ਚੋਂ ਜਲ ਵਗ ਰਿਹਾ ਤੇ ਹੱਥ ਜੋੜ ਕੇ ਭਾਈ ਬਹੋੜਾ ਜੀ ਰੋਂਦੇ ਹੋਏ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ,
ਏ ਸਤਿਗੁਰ ਮੈਂ ਮਾਂ ਅਧਰਮੀ, ਪਾਪ ਕਿਰਤ ਨਿਤ ਕਰੋ ਕੁਕਰਮੀ।
ਕਹਿਣ ਲੱਗਾ ਭਾਈ ਬਹੋੜਾ, ਮਹਾਰਾਜ ਸੱਚੇ ਪਾਤਸ਼ਾਹ, ਮੈਂ ਬੜਾ ਵੱਡਾ ਧਰਮੀ, ਮੈਂ ਬੜਾ ਵੱਡਾ ਗੁਨਾਹਗਾਰ ਹਾਂ, ਮੈਂ ਬੜਾ ਵੱਡਾ ਪਾਪੀ ਹਾਂ, ਜਿਹੜੀ ਕਿਰਤ ਮੈਂ ਕਰਦਾ ਹਾਂ ਮਹਾਰਾਜ ਇਹਦੇ ਵਿੱਚ ਪਾਪ ਹੈ, ਮੈਂ ਪਾਪ ਵਾਲੀ ਕਿਰਤ ਕਰਦਾ। ਤਾਂ ਹੀ ਸਤਿਗੁਰਾਂ ਨੇ ਆਖਿਆ ਨਾ ਛੱਡ ਦੇ ਕਿਰਤ। ਪਰ ਭਾਈ ਬਹੋੜੇ ਨੇ ਦੱਸਿਆ ਵੀ ਕਿ ਮੈਂ ਕਿਉਂ ਇਹ ਮਹਾਰਾਜ ਕਿਉਂ ਕਹਿ ਰਹੇ ਨੇ ਇਹ ਕਿਰਤ ਛੱਡਣ। ਕਹਿਣ ਲੱਗਾ ਸਤਿਗੁਰੂ, ਮੈਂ ਪਾਪ ਦੀ ਕਿਰਤ ਕਰਦਾ, ਨਿਤ ਹੀ ਕੁਕਰਮ ਕਰਦਾ ਹਾਂ।
ਮਾਤ ਪਿਤਾ ਆਦਿ ਕਰਾਵੇ ਘਾਟ, ਚੌਥੋ ਭਾਗ ਲਿਓ ਮੈਂ ਕਾਟ।
ਮਹਾਰਾਜ ਜੀ ਜਿਹੜੀ ਸੁਨਿਆਰੇ ਦੀ ਆਦਤ ਹੁੰਦੀ ਹੈ ਉਹ ਮੈਂ ਦੱਸਦਾ ਕਿ ਮੇਰੀ ਸੱਕੀ ਮਾਂ ਵੀ ਜਦੋਂ ਕਿਤੇ ਮੇਰੇ ਕੋਲੋਂ ਆ ਕੇ ਗਹਿਣੇ ਕਢਵਾਉਂਦੀ ਹੈ ਨਾ, ਤੇ ਮੈਂ ਉਹਦੇ ਵਿੱਚੋਂ ਵੀ ਹਿੱਸਾ ਕੱਢ ਲੈਂਦਾ, ਉਹਦੇ ਵਿੱਚੋਂ ਵੀ ਚੁਰਾ ਕੇ ਤੇ ਖੋਟ ਪਾ ਕੇ ਉਹਨੂੰ ਪੂਰਾ ਕਰਕੇ ਦੇ ਦਿੰਦਾ ਵੀ ਆਹ ਤੇਰਾ ਪੂਰਾ ਹੋ ਗਿਆ। ਪਿਓ ਦੇ ਦੇਵੇ, ਭੈਣ ਦੇ ਦੇਵੇ, ਸੱਕੀ ਆ ਕੇ ਮੈਂ ਉਹਨੂੰ ਵੀ ਨਹੀਂ ਬਖਸ਼ਦਾ। ਤੇ ਸੁਨਿਆਰੇ ਦੀ ਬਿਰਤੀ, ਉਹਨੇ ਵਿੱਚੋਂ ਕਾਟ ਛਾਟ ਕਰ ਹੀ ਲੈਣੀ। ਕਲਗੀਧਰ ਜੀ ਦੇ ਸਮੇਂ ਵੀ ਇੱਕ ਸੁਨਿਆਰਾ ਆਇਆ ਸੀ ਨਾ, ਮਹਾਰਾਜ ਜੀ ਨੇ ਆਖਿਆ ਹਾਂ ਬਈ ਸੇਵਾ ਕਰਿਆ ਕਰੇਗਾ, ਗਹਿਣੇ ਬਣਾਇਆ ਕਰੇਗਾ ਗੁਰੂ ਘਰ? ਕਹਿੰਦਾ ਜੀ ਬਣਾਇਆ ਕਰਾਂਗਾ, ਪਹਿਲਾਂ ਤਾਂ ਥੋੜੇ ਦਿਨ ਉਨਾ ਹੀ ਲਿਆ ਕੇ ਦੇ ਦਿਆ ਕਰੇ ਜਿੰਨੇ ਸਤਿਗੁਰੂ ਜੀ ਦੇ ਖਜ਼ਾਨੇ ਚ ਸੋਨਾ ਜਾਇਆ ਕਰੇ। ਮੁੜ ਕੇ ਵਿੱਚੋਂ ਚੁਰਾਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਏਦਾਂ ਨੀ, ਇਹ ਬਾਅਦ ਆਉਂਦੇ, ਇਹ ਕੰਮ ਤੋਂ ਬਾਅਦ ਨਹੀਂ ਆਉਂਦੇ। ਖਾਲਸਾ ਜੀ, ਜੇ ਕੋਈ ਵੀਰ ਸੋਨੇ ਦਾ ਕੰਮ ਕਰਦਾ ਤੇ ਉਹ ਗੁੱਸਾ ਵੀ ਨਾ ਕਰੇ। ਦਰਅਸਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਤੀ ਦੱਸਦੇ, ਮਨੁੱਖ ਦੇ ਅੰਦਰ ਦੀ ਕਮਜ਼ੋਰੀ ਹੈ ਕਿ ਉਹਨੇ ਸੋਚਣਾ ਹੀ ਹੁੰਦਾ ਵੀ ਕਿਸੇ ਤਰੀਕੇ ਰੱਤੀ ਗ੍ਰਾਮ ਦੋ ਗ੍ਰਾਮ ਘਟਾ ਹੀ ਲਵਾਂ, ਜਿੰਨਾ ਫਾਇਦਾ ਹੋਵੇਗਾ ਓਨਾ ਹੀ ਜ਼ਿਆਦਾ ਲਾਹੇਗਾ। ਤੇ ਇਹਨੇ ਸੱਚੋ ਸੱਚ ਦੱਸ ਦਿੱਤਾ ਸਤਿਗੁਰਾਂ ਦੇ ਦਰਬਾਰ ਚ। ਬੰਦਾ ਪਾਪ ਕਰਕੇ ਵੀ ਛੁਪਾਉਂਦਾ ਨਾ, ਪਰ ਸੱਚਾਈ ਜਦੋਂ ਗੁਰੂ ਸਾਹਿਬ ਦੇ ਚਰਨਾਂ ਚ ਰੋ ਕੇ ਘਗਿਆ ਕੇ ਦੱਸ ਦੇਵੇ ਮਹਾਰਾਜ ਮੈਂ ਇਹ ਪਾਪ ਕੀਤੇ, ਫਿਰ ਬਖਸ਼ਿਆ ਵੀ ਜਾਂਦਾ। ਜੇ ਲੁਕਾ ਕੇ ਲੀਪਾ ਪੋਚੀ ਕਰੇ ਫਿਰ ਨਹੀਂ ਬਖਸ਼ਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਜੇ ਮਾਂ ਪਿਓ ਵੀ ਗਹਿਣੇ ਦੇ ਦੇਣ ਨਾ ਕਢਾਉਣ ਵਾਸਤੇ, ਤੇ ਉਹਦੇ ਵਿੱਚੋਂ ਵੀ ਮੈਂ ਚੌਥਾ ਭਾਗ, ਜਿਹੜਾ ਚੌਥਾ ਹਿੱਸਾ ਹੈ, ਉਹ ਕੱਟ ਲੈਂਦਾ ਹਾਂ।
ਅਮਰ ਨਰਨ ਕੀ ਗਿਣਤੀ ਕੋ ਹੈ।
ਮਹਾਰਾਜ ਜੀ ਮੈਂ ਮਾਂ ਪਿਓ ਨੂੰ ਨਹੀਂ ਬਖਸ਼ਦਾ ਤੇ ਦੂਜੇ ਲੋਕਾਂ ਨੂੰ ਤਾਂ ਕੀ ਬਖਸ਼ਾਂਗਾ, ਹੋਰ ਤੇ ਲੋਕਾਂ ਦੀ ਗਿਣਤੀ ਕੀ ਕਰਨੀ ਹੋਈ।
ਜੋ ਬਣ ਜਾਏ ਸੁਲਿਓ ਤਿਤੋ ਹੈ।
ਮਹਾਰਾਜ ਜਿਹੜਾ ਬਣ ਜਾਏ ਬਸ ਮੈਂ ਲੈ ਲੈਣਾ, ਕਿਸੇ ਤਰੀਕੇ ਇਹ ਕੰਮ ਕਰਦਾ।
ਧਰਮ ਅਧਰਮ ਨਾ ਜਾਣੋ ਕੋਈ, ਪਿਤਾ ਪਿਤਾ ਮਾਂ ਕੀ ਕ੍ਰਿਤ ਸੋਈ।
ਮਹਾਰਾਜ ਮੈਂ ਕਿਸੇ ਧਰਮ ਨੂੰ ਕਿਸੇ ਅਧਰਮ ਨੂੰ ਨਹੀਂ ਜਾਣਦਾ, ਕਿਉਂਕਿ ਮੇਰੇ ਪਿਓ ਦਾਦਿਆਂ ਤੋਂ ਮੇਰੀ ਇਹ ਕਿਰਤ ਚੱਲਦੀ ਆਉਂਦੀ। ਮੇਰਾ ਪਿਓ ਵੀ ਇਹ ਕੰਮ ਕਰਦਾ ਸੀ, ਦਾਦਾ ਵੀ ਇਹੀ ਕੰਮ ਕਰਦਾ ਸੀ। ਮਹਾਰਾਜ ਜਿਵੇਂ ਉਹਨਾਂ ਨੇ ਸਿਖਾਇਆ ਸਾਡੇ ਖੂਨ ਵਿੱਚ ਹੀ ਚੱਲ ਰਿਹਾ, ਸਾਨੂੰ ਨਹੀਂ ਪਤਾ ਵੀ ਇਹ ਧਰਮ ਹੈ ਜਾਂ ਅਧਰਮ ਹੈ।
ਮਹਾਪਤਤ ਮੈਂ ਆਇਓ ਸ਼ਰਨੀ, ਰਿਓ ਨਾ ਗਇਓ ਕ੍ਰਿਤ ਨਿਜ ਬਰਨੀ।
ਮਹਾਰਾਜ ਮੈਂ ਤੁਹਾਡੀ ਸ਼ਰਨ ਚ ਆਇਆ, ਮੈਂ ਬੜਾ ਪਤਤ ਹਾਂ, ਮੇਰੇ ਕੋਲੋਂ ਰਿਹਾ ਨਹੀਂ ਗਿਆ। ਤੁਸੀਂ ਤਾਂ ਕਹਿ ਦਿੱਤਾ, ਵੈਸੇ ਤੁਸੀਂ ਤਾਂ ਪੜਦਾ ਹੀ ਪਾਇਆ ਵੀ ਤੂੰ ਇਹ ਕੰਮ ਛੱਡ ਦੇ ਜਿਹੜਾ ਕਰਦਾ, ਪਰ ਮਹਾਰਾਜ ਮੇਰੇ ਕੋਲੋਂ ਨਹੀਂ ਰਿਹਾ ਗਿਆ, ਮੈਨੂੰ ਦੱਸਣਾ ਪਿਆ ਵੀ ਮੇਰਾ ਖੋਟਾ ਕੰਮ ਕਿਹੜਾ। ਤੇ ਤੁਸੀਂ ਕਿਉਂ ਕਹਿ ਰਹੇ ਹੋ ਛੱਡਣ ਨੂੰ, ਘੱਟੋ ਘੱਟ ਦੂਜੇ ਸਿੱਖਾਂ ਨੂੰ ਤਾਂ ਪਤਾ ਲੱਗੇ। ਮਹਾਰਾਜ ਜੀ ਮੇਰੇ ਕੋਲੋਂ ਰਿਹਾ ਨਹੀਂ ਗਿਆ, ਇਸ ਕਰਕੇ ਮੈਂ ਆਪਣੀ ਆਦਤ ਕਿਰਤ ਜਿਹੜੀ ਕਰਤੂਤ ਹੈ ਉਹ ਵਰਣਨ ਕਰਕੇ ਸੁਣਾਈ ਹੈ।
ਹੋਰ ਹਜ਼ੂਰ ਨਹੀਂ ਮੈਂ ਕਹਿਓ, ਇਹ ਪ੍ਰਤਾਪ ਰਾਵਰ ਕੋ ਲਿਓ।
ਮਹਾਰਾਜ ਤੁਹਾਡੇ ਹਜ਼ੂਰ ਮੈਂ ਝੂਠ ਨਹੀਂ ਕਿਹਾ, ਕਿਉਂਕਿ ਤੁਹਾਡਾ ਪ੍ਰਤਾਪ ਇਤਨਾ, ਤੁਹਾਡਾ ਜਾਹੋ ਜਲਾਲ ਇਤਨਾ ਕਿ ਤੁਹਾਡੇ ਜਾਹੋ ਜਲਾਲ ਨੂੰ ਤੱਕ ਕੇ ਕੋਈ ਝੂਠ ਬੋਲ ਹੀ ਨਹੀਂ ਸਕਦਾ। ਮਹਾਰਾਜ ਮੈਂ ਝੂਠ ਨਹੀਂ ਬੋਲ ਸਕਿਆ।
ਨਾਮ ਗਰੀਬ ਨਿਵਾਜ ਤੁਮਾਰਾ, ਪਤ ਤੇ ਉਦਾਰਣ ਬਿਰਦ ਉਦਾਰਾ।
ਮਹਾਰਾਜ ਤੁਹਾਡਾ ਨਾਂ ਹੈ ਗਰੀਬ ਨਿਵਾਜ, ਤੇ ਸਤਿਗੁਰੂ ਜੀ ਤੁਸੀਂ ਪਤਤਾਂ ਨੂੰ ਉਧਾਰਦੇ ਹੋ, ਜਿਹੜਾ ਪਤਤ ਹੈ ਡਿੱਗਾ ਹੋਇਆ ਉਹਨੂੰ ਵੀ ਉਧਾਰਦੇ ਹੋ, ਤਾਰਦੇ ਹੋ, ਇਹ ਆਪ ਜੀ ਦਾ ਸੁਭਾਅ ਹੈ।
ਜਬੋ ਬਹੋੜੇ ਸਾਚੀ ਕਈ, ਸ੍ਰੀ ਅਰਜਨ ਜੀ ਸਭ ਉਰ ਲਏ।
ਬੜੀ ਵੱਡੀ ਬਹਾਦਰੀ ਆਪਣੀ ਕਮਜ਼ੋਰੀ ਦੱਸਣੀ। ਮਹਾਰਾਜ ਜੀ ਬੜੇ ਖੁਸ਼ ਹੋਏ, ਧੰਨ ਗੁਰੂ ਅਰਜਨ ਸਾਹਿਬ ਭਾਈ ਬਹੋੜੇ ਦੀ ਗੱਲ ਸੁਣੀ ਵੀ ਇਹ ਸੱਚ ਕਹਿ ਰਿਹਾ, ਸਾਰਾ ਜੋ ਇਹਦੇ ਅੰਦਰ ਵਰਤੀ ਇਹਨੇ ਸੱਚ ਕਹਿ ਦਿੱਤੀ ਹੈ। ਧੰਨ ਗੁਰੂ ਅਰਜਨ ਸਾਹਿਬ ਜਾਣੀ ਜਾਣ ਪਾਤਸ਼ਾਹ ਜੀ ਨੇ ਜਾਣ ਲਈ,
ਕਿਰਪਾ ਕਰੀ ਉਪਦੇਸ਼ ਬਤਾਵਾ, ਕਹਾ ਕੂਰ ਮੈਂ ਤੂੰ ਲਪਟਾਵਾ।
ਫਿਰ ਕਿਰਪਾ ਕਰਕੇ ਸਤਿਗੁਰੂ ਭਾਈ ਬਹੋੜਾ ਜੀ ਨੂੰ ਉਪਦੇਸ਼ ਦਿੰਦੇ, ਤੇ ਉਪਦੇਸ਼ ਦਿੰਦਿਆਂ ਮਹਾਰਾਜ ਜੀ ਕਹਿੰਦੇ ਕਿੱਥੇ ਕੂੜ ਦੇ ਵਿੱਚ ਲਪਟਿਆ ਹੋਇਆ, ਕਹਾ ਕੂੜ ਲਪਟਾਵਾ, ਤੂੰ ਕਿੱਥੇ ਝੂਠ ਦੇ ਵਿੱਚ ਲਪਟਿਆ ਹੋਇਆ, ਪਾਪ ਕਰ ਕਰਕੇ ਜੋ ਤੂੰ ਇਕੱਠਾ ਕਰੇਗਾ।
ਕਰ ਕਰ ਅਗ ਤੋਂ ਸੰਚੈ ਬ੍ਰਿੰਦ, ਅੰਤ ਕਾਲ ਜਮ ਪਾਸ ਬਿਲੰਦ।
ਪਾਪ ਕਰ ਕਰਕੇ ਜੋ ਕੁਝ ਬੰਦਾ ਇਕੱਠਾ ਕਰਦਾ ਅੰਤ ਕਾਲ ਉਹ ਜੰਮਾਂ ਦੀ ਫਾਈ ਵਿੱਚ ਪੈਂਦਾ, ਉਹਨੂੰ ਜੰਮਾਂ ਦੀਆਂ ਫਾਈਆਂ ਪੈਂਦੀਆਂ ਨੇ। ਜਿਹੜਾ ਸਾਰੀ ਜ਼ਿੰਦਗੀ ਪਾਪ ਕਰ ਕਰਕੇ ਜੋੜਦਾ ਹੀ ਰਹਿੰਦਾ, ਸੰਚਦਾ ਹੀ ਰਹਿੰਦਾ, ਅੰਤ ਕਾਲ ਉਹਦੇ ਗਲ ਵਿਚ ਜੰਮਾਂ ਦੀ ਫਾਈ ਪੈਂਦੀ ਆ, ਹੋਰ ਨੀ ਕੁਝ ਮਿਲਦਾ।
ਕੋਟ ਜਨਮ ਦੁੱਖ ਸਹਿ ਕਨੇਰੇ, ਕੌਣ ਸਹਾਇ ਹੋਏ ਸਿਸ ਮੇਰੇ।
ਜਦੋਂ ਕਰੋੜਾਂ ਜਨਮਾਂ ਦੇ ਦੁੱਖ ਸਹੇਗਾ, ਦੱਸ ਫਿਰ ਉਸ ਸਮੇਂ ਕੌਣ ਸਹਾਇਤਾ ਕਰੇਗਾ, ਜਿਨ੍ਹਾਂ ਵਾਸਤੇ ਪਾਪ ਕਰਦਾ ਇਹ ਮਦਦ ਕਰਨਗੇ, ਇਹ ਸਹਾਇਤਾ ਕਰਨਗੇ। ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀਰਾਂ, ਕੋਈ ਬੇਲੀ ਨਹੀਂ ਹੋਣ ਵਾਲਾ ਉਦੋਂ, ਫਿਰ ਕੋਈ ਮਿੱਤਰ ਨਹੀਂ ਬਣਨ ਵਾਲਾ।
ਅਪਰ ਤਿਆਗ ਕਰ ਲਿਆ ਮੈਂ ਭੋਰੇ, ਕਰੇ ਕਰਮ ਹੋ ਮੈਂ ਸੰਗ ਤੋਰੇ।
ਮਹਾਰਾਜ ਜੀ ਕਹਿੰਦੇ ਹੋਰ ਸਭ ਕੁਝ ਤਿਆਗ ਕੇ ਚੱਲਿਆ ਜਾਣਾ ਭੋਲਿਆ, ਕਰੇ ਕਰਮ ਹੋ ਮੈਂ ਸੰਗ ਤੋਰੇ, ਸਾਰੇ ਤਿਆਗ ਕੇ ਚਲੇ ਜਾਣਗੇ ਤੈਨੂੰ, ਤੇਰੇ ਨਾਲ ਉਹੀ ਜਾਣੇ ਨੇ ਜਿਹੜੇ ਤੂੰ ਕਰਮ ਕਰੇਗਾ, ਤੇਰੇ ਕੀਤੇ ਹੋਏ ਕਰਮ ਹੀ ਤੇਰੇ ਨਾਲ ਜਾਣੇ ਨੇ, ਤੇਰੇ ਕਰਮ ਹੀ ਨਾਲ ਨਿਭਣੇ ਹਨ।
ਸੋ ਫਲ ਦੇ ਬਿਨਾ ਨਾ ਬਿਨਾਸੈ, ਕਰੇ ਕੋ ਕਰਮ ਤੋਏ ਕੋ ਗ੍ਰਾਸੈ।
ਜਿਹੜੇ ਕੀਤੇ ਹੋਏ ਕਰਮ ਨੇ ਨਾ, ਉਹ ਫਲ ਦਿੱਤੇ ਬਿਨਾ ਨੀ ਨਾਸ ਹੁੰਦੇ, ਫਿਰ ਉਹ ਫਲ ਦਿੰਦੇ ਹੀ ਦਿੰਦੇ ਨੇ, ਕੀਤੇ ਹੋਏ ਕਰਮਾਂ ਦਾ ਫਿਰ ਫਲ ਭੋਗਣਾ ਹੀ ਪੈਂਦਾ। ਇਸ ਕਰਕੇ ਜੇ ਤੂੰ ਕੁਕਰਮ ਕਰੇਗਾ ਤੇਰੇ ਕੀਤੇ ਹੋਏ ਖੋਟੇ ਕੁਕਰਮ ਤੈਨੂੰ ਗ੍ਰਸ ਲੈਣਗੇ, ਆਪਣੀ ਫਾਹੀ ਵਿਚ ਲੈ ਲੈਣਗੇ।
ਰਹੇ ਕਾਕੀ ਸੰਕਟ ਪਾਵੈ, ਪਛਤਾਵੈ ਫਿਰ ਤੁਨ ਮਿਲ ਲਾਵੈ।
ਇਕੱਲਾ ਰਹਿ ਜਾਏਗਾ ਤੇ ਫਿਰ ਬੜੇ ਸੰਕਟ ਪਾਵੇਗਾ, ਦੁੱਖ ਪਾਵੇਗਾ, ਫਿਰ ਪਛਤਾਵੇਗਾ, ਸਿਰ ਧੁਨ ਧੁਨ ਕੇ, ਸਿਰ ਹਿਲਾ ਹਿਲਾ ਕੇ ਪਛਤਾਵੇਗਾ, ਫਿਰ ਪਛਤਾਵੇ ਤੋਂ ਬਿਨਾਂ ਤੇਰੇ ਪੱਲੇ ਕੁਝ ਨੀ ਰਹਿਣਾ।
ਯਾ ਤੇ ਸਤ ਨਾਮ ਕਰਤਾਰ, ਸਿਮਰੋ ਨਿਸ ਦਿਨ ਹੋਵੇ ਉਧਾਰ।
ਕਰਕੇ ਭਾਈ ਬਹੋੜਾ ਜੀ ਕੁਕਰਮ ਛੱਡੋ, ਭੈੜੇ ਕੁਕਰਮ ਤਿਆਗੋ, ਤੇ ਇਹਨਾਂ ਦਾ ਤਿਆਗ ਕਰਕੇ ਕਰਤਾਰ ਦੇ ਸੱਚੇ ਨਾਮ ਨੂੰ ਸਿਮਰੋ, ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਹੇ ਮਿਟਾਵੋ ਸਿਮਰੋ ਜਾਸ ਬਿਸੰਭਰ ਏਕੈ ਨਾਮ ਜਪਤ ਅਗਨਤ ਅਨੇਕੈ ਸਾਰੀ ਅਸ਼ਟਪਦੀ ਸਿਮਰਨ ਪ੍ਰਤਾਏ ਵਿਚਾਰੀ ਸਿਮਰੋ ਕਿਉਂਕਿ ਇਸੇ ਨੇ ਨਾਲ ਨਿਭਣਾ ਇਹਦੇ ਤੋਂ ਬਿਨਾਂ ਹੋਰ ਕੋਈ ਸਹਾਰੀ ਨਹੀਂ ਹੋਣ ਵਾਲਾ ਪਾਤਸ਼ਾਹ ਕਹਿੰਦੇ ਇਸ ਦਾ ਸਿਮਰਨ ਕਰੋ ਨਿਸ ਦਿਨ ਤੇ ਫਿਰ ਹੋਏ ਉਧਾਰ ਜਦੋਂ ਜਪੋਗੇ ਨਾ ਰਾਤ ਦਿਨ ਸਤਨਾਮ ਸ੍ਰੀ ਵਾਹਿਗੁਰੂ 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 ਇਹਦੇ ਨਾਲ ਮਹਾਰਾਜ ਜੀ ਕਹਿੰਦੇ ਤੁਹਾਡਾ ਉਧਾਰ ਹੋਵੇਗਾ
ਤਿਆਗੋ ਜਗ ਜੰਜਾਲ ਜੋ ਗ੍ਰਸੀਓ ਜਿਮ ਚੱਕ ਤੋਰੈ ਜਾਲ ਜੋ ਫਸਿਓ
ਮਹਾਰਾਜ ਕਹਿੰਦੇ ਤਿਆਗੋ ਇਹ ਜਗ ਦੇ ਜੰਜਾਲ ਜਿਨ੍ਹਾਂ ਚ ਗ੍ਰਸੇ ਹੋਏ ਜਿਵੇਂ ਕੋਈ ਮੱਛ ਜਾਲ ਨੂੰ ਤੋੜ ਕੇ ਵਿਚੋਂ ਨਿਕਲ ਕੇ ਬਾਹਰ ਨਿਕਲ ਜਾਂਦਾ ਤੇ ਫਿਰ ਆਜ਼ਾਦ ਹੋ ਜਾਂਦਾ ਨਾ ਏਦਾਂ ਇਨ੍ਹਾਂ ਜੰਜਾਲਾਂ ਵਿਚੋਂ ਨਿਕਲ ਕੇ ਤਿਆਗ ਕੇ ਸੁਤੰਤਰ ਹੋ ਜਾਓ
ਸੁਖਕਾਰੀ ਹਰ ਨਾਮ ਸੰਭਾਲੋ ਕਰਨ ਕੁਕਰਮ ਵਿੱਤੀ ਹਟਵਾਰੋ
ਹਰੀ ਦਾ ਨਾਮ ਜਿਹੜਾ ਹੈ ਉਹ ਸੁਖਕਾਰੀ ਹੈ ਸੁਖਕਾਰੀ ਹਰੀ ਦੇ ਨਾਮ ਨੂੰ ਸੰਭਾਲੋ ਔਰ ਜਿਹੜੇ ਕੁਕਰਮ ਨੇ ਉਨ੍ਹਾਂ ਨੂੰ ਤਿਆਗ ਕੇ ਆਪਣੀਆਂ ਬਿਰਤੀਆਂ ਸੰਕੋਚ ਲਵੋ ਆਪਣੀਆਂ ਬਿਰਤੀਆਂ ਤੇ ਕਾਬੂ ਪਾ ਲਵੋ
ਸਤਸੰਗਤ ਮੈਂ ਬੈਸ ਗੁਜ਼ਾਰੋ ਧਰਮ ਜੀਵ ਕਾ ਮੈਂ ਚਿਤ ਧਾਰੋ
ਔਰ ਸਾਧ ਸੰਗਤ ਕਰਦਿਆਂ ਆਪਣੀ ਉਮਰ ਗੁਜ਼ਾਰੋ ਸੰਗਤ ਕਰਦਿਆਂ ਆਪਣਾ ਸਮਾਂ ਬਤੀਤ ਕਰੋ ਔਰ ਧਰਮ ਦੀ ਜੀਵਕਾ ਕਰਕੇ ਧਰਮ ਦੀ ਕਿਰਤ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰੋ
ਸੁਣ ਸਤਗੁਰ ਕੇ ਬਾਕ ਰਸੀਲੇ ਬ੍ਰਿੰਦ ਵਿਕਾਰ ਪਰਮ ਕਪੀਲੇ
ਸਤਿਗੁਰਾਂ ਦੇ ਰਸ ਭਰੇ ਬਚਨ ਭਾਈ ਬਹੋੜੇ ਨੇ ਸੁਣੇ ਇਹ ਬਚਨ ਐਸੇ ਸੀ ਜਿਨ੍ਹਾਂ ਨੂੰ ਸੁਣਦਿਆਂ ਅਨੇਕਾਂ ਪ੍ਰਕਾਰ ਦੇ ਵਿਕਾਰ ਭਾਈ ਬਹੋੜੇ ਦੇ ਅੰਦਰੋਂ ਕੱਟੇ ਗਏ ਜਿਵੇਂ ਜਿਵੇਂ ਗੁਰੂ ਸਾਹਿਬ ਬਚਨ ਕਹਿੰਦੇ ਗਏ ਤਿਵੇਂ ਤਿਵੇਂ ਅੰਦਰੋਂ ਵਿਕਾਰ ਨਿਵਿਰਤ ਹੁੰਦੇ ਚਲੇ ਗਏ ਵਿਕਾਰ ਕੱਟਦੇ ਚਲੇ ਗਏ
ਭਾਗ ਪਟੇ ਮਸਤਕ ਜਿਸ ਜਾਗੇ ਤੀਖਨ ਤੀਰ ਸਮਾਨ ਸੋ ਲਾਗੇ
ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਜਾਗਦੇ ਨੇ ਇਹ ਬਾਣੀ ਦੇ ਬਾਣ ਤਿੱਖੇ ਤੀਰਾਂ ਵਾਂਗੂ ਉਹਨਾਂ ਦੇ ਹਿਰਦੇ ਨੂੰ ਵੱਜਦੇ ਨੇ ਉਹਨਾਂ ਦੇ ਹਿਰਦਿਆਂ ਨੂੰ ਵੱਜਦੇ ਨੇ ਜਿਨ੍ਹਾਂ ਦੇ ਭਾਗ ਜਾਗਦੇ ਹਨ ਜਿਨ੍ਹਾਂ ਦੇ ਭਾਗ ਸਵਰਲੇ ਹੁੰਦੇ ਨੇ ਉਹਨਾਂ ਦੇ ਹਿਰਦੇ ਨੂੰ ਗੁਰੂ ਕੀ ਬਾਣੀ ਦੇ ਬਾਣ ਵੱਜਦੇ ਹਨ
ਗਦ ਗਦ ਭਾ ਸ਼ੁੱਧ ਸਰਬ ਵਿਚਾਰੀ ਪ੍ਰੇਮ ਮਹਾ ਅਚਰਨ ਕੋ ਡਾਰੇ
ਗਦ ਹੋ ਗਿਆ ਹਿਰਦਾ ਭਾਈ ਬਹੋੜੇ ਦਾ ਕੰਠ ਰੁਕ ਗਿਆ ਨੇਤਰ ਭਰ ਆਏ ਹੰਝੂਆਂ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਚਰਨ ਧੋ ਦਿੱਤੇ ਕਿਤਨਾ ਵੈਰਾਗ ਆਇਆ ਹਿਰਦੇ ਚ ਕਿ ਮੇਰੇ ਕਿਤਨੇ ਗੁਨਾਹ ਨੇ ਕਿਤਨੇ ਪਾਪ ਨੇ ਪਰ ਮੇਰੇ ਸਤਿਗੁਰੂ ਜੀ ਕਿੱਡੇ ਵੱਡੇ ਬਖਸ਼ੰਦ ਨੇ ਮੇਰੇ ਇੰਨੇ ਪਾਪ ਹੋਣ ਦੇ ਬਾਵਜੂਦ ਵੀ ਮੈਨੂੰ ਬਖਸ਼ ਰਹੇ ਨੇ
ਪ੍ਰਥਮ ਕੁਕਰਮਨ ਕੋ ਪਛਤਾਵਤ ਗੁਰ ਕੋ ਬਚਨ ਹਿਰਦੈ ਪੁਨ ਭਾਵਤ
ਕੀਤੇ ਕੁਕਰਮਾਂ ਦਾ ਪਛਤਾਵਾ ਕਰਦੇ ਭਾਈ ਬਹੋੜਾ ਜੀ ਪਛਤਾਪ ਕਰਦੇ ਮੈਂ ਕਾਹਨੂੰ ਇੰਨੇ ਕੁਕਰਮ ਕੀਤੇ ਕਾਹਨੂੰ ਇੰਨੇ ਗੁਨਾਹ ਕੀਤੇ ਤੇ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਇੱਕ ਇੱਕ ਬਚਨ ਉਹ ਭਾਈ ਬਹੋੜੇ ਦੇ ਮਨ ਨੂੰ ਭਾਉਂਦੇ ਹਨ
ਲਗਿਓ ਸੇਵ ਕਰਵੇ ਸਤਿਗੁਰ ਕੀ ਵਧਿਓ ਪ੍ਰੇਮ ਸ਼ਰਧਾ ਧਰ ਉੜ ਕੇ
ਸਤਿਗੁਰਾਂ ਦੀ ਸੇਵਾ ਵਿਚ ਲੱਗ ਗਏ ਹਿਰਦੇ ਵਿਚ ਪ੍ਰੇਮ ਵਧ ਗਿਆ ਬਹੁਤ ਭਾਰੀ ਭਾਵਨਾ ਹਿਰਦੇ ਵਿਚ ਵਧ ਗਈ
ਕਿਤਕ ਦਿਵਸ ਮੈਂ ਤਿਸ ਕੋ ਹੇਰਾ ਕਰਿਓ ਨਿਕੰਦਨ ਮੋਹ ਬਦੇਰਾ
ਦਿਨਾਂ ਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੇਵਾ ਵਿਚ ਲੱਗ ਗਏ ਭਾਈ ਬਹੋੜਾ ਜੀ ਕੁਝ ਦਿਨਾਂ ਚ ਮੇਰੇ ਸਤਿਗੁਰੂ ਜੀ ਨੇ ਦਇਆ ਦ੍ਰਿਸ਼ਟੀ ਕੀਤੀ ਕਿਰਪਾ ਦ੍ਰਿਸ਼ਟੀ ਇਹੋ ਜਿਹੀ ਕੀਤੀ ਕਿ ਭਾਈ ਬਹੋੜੇ ਦੇ ਮੋਹ ਦੇ ਬੰਧਨ ਕੱਟ ਕੇ ਰੱਖ ਦਿੱਤੇ ਕਿਰਪਾ ਦ੍ਰਿਸ਼ਟੀ ਖਾਲਸਾ ਜੀ ਕਦੇ ਆਪਣੀ ਘਾਲਣਾ ਨਾਲ ਨਹੀਂ ਮਿਲਿਆ ਆਪਣੀ ਸੇਵਾ ਨਾਲ ਨਹੀਂ ਮਿਲਿਆ ਜਦੋਂ ਮਿਲਿਆ ਮੇਰੇ ਮਾਲਕ ਦੀ ਕਿਰਪਾ ਨਾਲ ਹੀ ਮਿਲਿਆ ਹੈ ਕਿਰਪਾ ਤੋਂ ਬਿਨਾਂ ਕੁਝ ਨਹੀਂ ਜਿਹਦੇ ਤੇ ਕਿਰਪਾ ਹੋ ਜੇ ਬਸ ਉਸੇ ਦੇ ਕਪਾਟ ਖੁੱਲਦੇ ਨੇ ਕਪਾਟ ਖੋਲ ਕੇ ਰੱਖ ਦਿੱਤੇ ਜਦੋਂ ਕਿਰਪਾ ਭਰੀ ਦ੍ਰਿਸ਼ਟੀ ਨਾਲ ਗੁਰੂ ਅਰਜਨ ਸਾਹਿਬ ਨੇ ਤੱਕਿਆ
ਕਿਰਪਾ ਦ੍ਰਿਸ਼ਟ ਕਰ ਬਖਸ਼ੀ ਨਾਮ ਜਿਸ ਤੇ ਪਏ ਸੰਪੂਰਨ ਕਾਮ
ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਨਾਮ ਦਾ ਦਾਨ ਬਖਸ਼ ਦਿੱਤਾ ਭਾਈ ਬਹੋੜੇ ਨੂੰ ਤੇ ਨਾਮ ਦਾ ਦਾਨ ਬਖਸ਼ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਤਨੇ ਕੰਮ ਸਨ ਭਾਈ ਬਹੋੜੇ ਦੇ ਸਾਰੇ ਕੰਮ ਸੰਪੂਰਨ ਕਰ ਦਿੱਤੇ, ਸਾਰੀ ਸੇਵਾ ਘਾਲਣਾ ਸੰਪੂਰਨ ਕਰ ਦਿੱਤੀ।
ਸਤਿਗੁਰ ਸ਼ਬਦ ਪ੍ਰੇਮ ਮੈਂ ਪਾਗਾ ਜਨਮ ਜਨਮ ਕੋ ਸੋਯੋ ਜਾਗਾ।
ਸਤਿਗੁਰੂ ਜੀ ਦੇ ਸ਼ਬਦ ਨਾਲ ਪ੍ਰੇਮ ਪੈ ਗਿਆ ਭਾਈ ਬਹੋੜੇ ਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹੋ ਜਿਹਾ ਪ੍ਰੇਮ ਪਿਆ ਕਿ ਮਾਨੋ ਜਨਮ ਜਨਮ ਦਾ ਸੁੱਤਾ ਭਾਈ ਬਹੋੜਾ ਜਾਗ ਪਿਆ। ਜਨਮ ਜਨਮ ਕੀ ਸੋਈ ਜਾਗੀ, ਜਨਮਾ ਜਨਮਾਂ ਤੋਂ ਸੁੱਤੇ ਜਾਗ ਪਏ। ਜਾਗ ਪਈ ਕੁੰਡਲਨੀ ਜਿਹੜੀ ਸੁੱਤੀ ਪਈ ਸੀ, ਉਹ ਚੇਤਨਤਾ ਉਹ ਅੰਦਰੋਂ ਜਾਗ ਕੇ ਸਫੁਰਤ ਹੋ ਗਈ।
ਬਹੋੜਾ ਬਹੁਤ ਨਿਹਾਲ ਨਿਤ ਬੁਲਾਇਓ ਗੁਰੂ ਕਿਰਪਾਲ।
ਭਾਈ ਬਹੋੜਾ ਜੀ ਬਹੁਤ ਨਿਹਾਲ ਨਿਹਾਲ ਹੋ ਗਏ ਤੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਬਹੋੜੇ ਨੂੰ ਆਪਣੇ ਕੋਲ ਸੱਦ ਲਿਆ।
ਕਹਿਓ ਅਬੈ ਤੂੰ ਗ੍ਰਹਿ ਕੋ ਜਾਵੋ ਔਰ ਆਨੰਦ ਕਰ ਹਰ ਗੁਣ ਗਾਵੋ।
ਮਹਾਰਾਜ ਜੀ ਕਹਿਣ ਲੱਗੇ ਭਾਈ ਬਹੋੜਾ ਜੀ ਜਾਓ ਹੁਣ ਤੁਸੀਂ ਆਪਣੇ ਘਰ ਚਲੇ ਜਾਓ, ਤੁਹਾਡੇ ਹਿਰਦੇ ਚ ਆਨੰਦ ਵਰਤ ਗਿਆ, ਹੁਣ ਤੁਸੀਂ ਆਪਣੇ ਘਰ ਜਾਓ ਤੇ ਹਰੀ ਦੇ ਗੁਣ ਗਾਓ।
ਕਾਲ ਬਿਤਾਵੋ ਮਿਲ ਸਤ ਸੰਗ ਪ੍ਰੇਮ ਭਗਤ ਵਿਖੇ ਮਨ ਰੰਗ।
ਆਪਣਾ ਬਹੁਤਾ ਸਮਾਂ ਸੰਗਤ ਵਿਚ ਬਤੀਤ ਕਰਨਾ, ਸਤ ਸੰਗਤ ਕਰਨੀ ਨਹੀਂ ਛੱਡਣੀ, ਭਾਵੇਂ ਕਿਸੇ ਨੂੰ ਬ੍ਰਹਮ ਗਿਆਨ ਵੀ ਹੋ ਜਾਵੇ ਸੰਗਤ ਨਾ ਛੱਡੇ। ਇਸ ਕਰਕੇ ਮਹਾਰਾਜ ਜੀ ਇੱਥੇ ਕਹਿ ਰਹੇ ਨੇ ਭਾਈ ਬਹੋੜਾ ਜੀ ਸਤ ਸੰਗਤ ਜ਼ਰੂਰ ਕਰਨੀ ਹੈ ਔਰ ਪ੍ਰੇਮਾ ਭਗਤੀ ਵਿਚ ਆਪਣੇ ਮਨ ਨੂੰ ਰੰਗਣਾ ਹੈ।
ਕਰੀ ਬਹੋੜੇ ਪੁਨ ਅਰਦਾਸ ਸ੍ਰੀ ਸਤਿਗੁਰ ਮੈਂ ਰਾਵ ਅਰਦਾਸ।
ਭਾਈ ਬਹੋੜੇ ਨੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ, ਗਰੀਬ ਨਵਾਜ ਪਾਤਸ਼ਾਹ ਦਇਆ ਨਿਧ ਕਿਰਪਾਲੂ ਸਾਹਿਬ ਜੀ, ਮੈਂ ਤੁਹਾਡਾ ਦਾਸ ਹਾਂ।
ਕੌਣ ਜੀਵ ਕਾ ਕੋ ਮੈਂ ਕਰੋ ਜਿਸ ਤੇ ਪਵਜਲ ਦੁਸ਼ਟਰ ਕਰੋ।
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਦਇਆ ਕਰੋ, ਕਿਰਪਾ ਕਰੋ, ਮੇਰੇ ਤੇ ਤਰਸ ਕਰੋ ਕਿ ਮੈਂ ਹੁਣ ਆਪਣੀ ਜੀਵਕਾ ਕਿਹੜੀ ਕਰਾਂ। ਤੁਸੀਂ ਕਿਹਾ ਸੁਨਿਆਰੇ ਦੀ ਕਿਰਤ ਨਹੀਂ ਕਰਨੀ, ਮੈਂ ਨਹੀਂ ਕਰਾਂਗਾ, ਆਪ ਦਇਆ ਕਰਕੇ ਦੱਸ ਦਿਓ ਕਿ ਹੁਣ ਮੈਂ ਆਪਣੀ ਉਪ ਜੀਵਕਾ ਕਿਵੇਂ ਚਲਾਵਾਂ।
ਜਿਸ ਮੈਂ ਦੋਸ਼ ਨ ਲਾਗੈ ਕੋਈ ਅਬ ਰਾਵਰ ਆ ਗਿਆ ਦਿਓ ਤੋਏ।
ਮੈਂ ਇਸ ਦੁਸ਼ਟਰ ਪਵਜਲ ਤੋਂ ਤਰ ਜਾਵਾਂ, ਇਹੋ ਜਿਹੀ ਕਿਰਤ ਦੱਸੋ ਜਿਹਦੇ ਵਿਚ ਮੈਨੂੰ ਕੋਈ ਦੋਸ਼ ਨਾ ਲੱਗੇ। ਮਹਾਰਾਜ ਕਿਰਪਾ ਕਰਕੇ ਹੁਣ ਮੈਨੂੰ ਐਸੀ ਆਗਿਆ ਬਖਸ਼ੋ।
ਸ੍ਰੀ ਅਰਜਨ ਸੁਣ ਗਿਰਾ ਉਚਾਰੀ ਤਿਆਗੋ ਕੁਲ ਕੀ ਕਿਰਤ ਪੁਕਾਰੇ।
ਮਹਾਰਾਜ ਜੀ ਬੋਲੇ ਕਹਿਣ ਲੱਗੇ ਭਾਈ ਬਹੋੜਾ ਜੀ ਜਿਹੜੀ ਤੁਹਾਡੀ ਕੁਲ ਦੀ ਕਿਰਤ ਚੱਲਦੀ ਆਉਂਦੀ ਹੈ ਨਾ ਪਹਿਲਾਂ ਸੁਨਿਆਰੇ ਦੀ, ਇਹ ਛੱਡੋ, ਇਹਨੂੰ ਤਿਆਗ ਦਿਓ। ਇਹ ਜਿਹੜੀ ਪੁਕਾਰੀ ਇਹ ਕੁਕਰਮ ਪੈਦਾ ਕਰਦੀ, ਇਹਦੇ ਵਿਚੋਂ ਝੂਠ ਝੂਠ ਨਹੀਂ ਜਾ ਸਕਦਾ।
ਮਮ ਹਿਤ ਗ੍ਰਹਿ ਮੈਂ ਲੰਗਰ ਕੀਜੈ ਆਏ ਛੁਦਤ ਨਰ ਤਿੰਨ ਕੋ ਦੀਜੈ।
ਕਹਿੰਦੇ ਏਦਾਂ ਕਰੋ ਭਾਈ ਬਹੋੜਾ ਜੀ, ਜਾ ਕੇ ਲੰਗਰ ਚਲਾਓ ਆਪਣੇ ਘਰ, ਗੁਰੂ ਕਾ ਲੰਗਰ ਮੇਰੇ ਵਾਸਤੇ ਚਲਾਓ। ਜਿਹੜਾ ਕੋਈ ਅਭਿਆਗਤ ਆਵੇ, ਭੁੱਖਾ ਆਵੇ, ਸਭ ਨੂੰ ਆਪਣੇ ਘਰ ਦੇ ਵਿਚ ਭੋਜਨ ਦੇਣਾ, ਲੰਗਰ ਚਲਾਓ, ਇਹ ਜਾ ਕੇ ਕਿਰਤ ਕਰੋ, ਇਹੀ ਸੋਚਦੀ ਕਿਰਤ ਹੈ।
ਮਮ ਸਿੱਖੀ ਕੋ ਸਦਾ ਕਮਾਓ ਤਨ ਤੇ ਹੰਤਾ ਬੁੱਧ ਉਠਾਵੋ।
ਮੇਰੀ ਸਿੱਖੀ ਨੂੰ ਸਦਾ ਕਮਾਵੋ ਆਪਣੇ ਹਿਰਦੇ ਚ, ਤੇ ਸਰੀਰ ਦੀ ਹੰਗਤਾ ਤੋਂ ਆਪਣੀ ਬੁੱਧੀ ਨੂੰ ਪ੍ਰਾਮ ਕਰੋ, ਕਦੇ ਤਨ ਦੀ ਹੰਗਤਾ ਆਪਣੇ ਸਰੀਰ ਦੀ ਹੰਗਤਾ ਨਹੀਂ ਰੱਖਣੀ।
ਸੁਖ ਦੁੱਖ ਮੈਂ ਮਾਨੋ ਪ੍ਰਭ ਭਾਣਾ ਰਹੋ ਸਰਖ ਜੁਗ ਸਦਾ ਨਿਮਾਣਾ।
ਸੁਖ ਤੇ ਦੁੱਖ ਵਿਚ ਪਰਮੇਸ਼ਰ ਦੇ ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਮੰਨਣਾ, ਖੁਸ਼ੀ ਸਹਿਤ ਰਹਿਣਾ ਤੇ ਹਿਰਦੇ ਚ ਨਿਮਾਣਾਪਨ ਧਾਰ ਕੇ ਰੱਖਣਾ, ਕਦੇ ਉੱਚੇ ਨਹੀਂ ਹੋਣਾ, ਨਿਮਾਣਾ ਨਿਮਰਤਾ ਬਣ ਕੇ, ਨਿਮਰਤਾ ਧਾਰਨ ਕਰਕੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਹੈ।
ਸੁਣ ਸਤਿਗੁਰ ਕੀ ਸੀਖ ਸੁਖਾਰੇ ਗ੍ਰਹਿ ਗਮਨਿਓ ਕੀਨਤੀ ਉਰ ਧਾਰੇ।
ਸਤਿਗੁਰਾਂ ਦੀ ਇਹ ਸੁਖ ਦੇਣ ਵਾਲੀ ਗਿਰਾ ਬਾਣੀ ਉਪਦੇਸ਼ ਭਾਈ ਬਹੋੜਾ ਜੀ ਨੇ ਸੁਣੀ ਔਰ ਆਪਣੇ ਘਰ ਨੂੰ ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਚੱਲ ਪਏ।
ਸਦਾ ਆਨੰਦ ਬਿਲੰਦ ਨਿਮਗਨ ਗੁਰਚਰਨ ਕੀ ਲਾਗੀ ਲਗਨ
ਸਦਾ ਆਨੰਦ ਵਿਚ ਨਿਮਗਨ ਰਹਿੰਦੇ ਨੇ ਭਾਈ ਬਹੋੜਾ ਜੀ, ਗੁਰੂ ਸਾਹਿਬ ਦੇ ਚਰਨਾਂ ਦੀ ਅੰਦਰ ਲਿਵ ਲੱਗੀ ਹੋਈ ਹੈ, ਧਿਆਨ ਜੁੜਿਆ ਹੋਇਆ, ਗੁਰੂ ਸਾਹਿਬ ਦਾ ਹੁਕਮ ਸੀ ਲੰਗਰ ਚਲਾਓ, ਜਾ ਕੇ ਲੰਗਰ ਚਲਾ ਰਹੇ ਨੇ।
ਦੁਏਰਾ ਇਸ ਬਿਦ ਜਿਤ ਕੋ ਜਾਤ ਹੈ ਮਿਲੈ ਸੋਤ ਨਿਹਾਲ।
ਸਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਧਰ ਜਾਂਦੇ ਨੇ ਜਿਹੜਾ ਮਿਲਦਾ ਹੈ ਉਹ ਨਿਹਾਲ ਨਿਹਾਲ ਹੋ ਜਾਂਦਾ। ਗੋਇੰਦਵਾਲ ਸਾਹਿਬ ਆਏ ਹੋਏ ਨੇ ਨਾ ਸਤਿਗੁਰੂ, ਜਿੱਥੇ ਵੀ ਸਤਿਗੁਰੂ ਜਾਂਦੇ ਨੇ ਰਸਤੇ ਵਿਚ, ਜਿੱਥੇ ਵੀ ਕੋਈ ਮਹਾਰਾਜ ਜੀ ਨੂੰ ਮਿਲਦਾ ਹੈ ਉਹ ਮਿਲਦਿਆਂ ਨਿਹਾਲ ਨਿਹਾਲ ਹੋ ਜਾਂਦਾ ਹੈ।
ਆਨ ਬਿਰਾਜੇ ਸੁਦਾ ਸਰ ਚੈਤ ਜਿਨਾ ਮਨ ਤਾਲ।
ਹੁਣ ਗੋਇੰਦਵਾਲ ਸਾਹਿਬ ਤੋਂ ਸਤਿਗੁਰੂ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਨੇ, ਕਿਉਂਕਿ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲ ਰਹੀ ਹੈ ਔਰ ਸਰੋਵਰ ਸਤਿਗੁਰੂ ਜੀ ਚਿਣਵਾਉਣਾ ਚਾਹੁੰਦੇ ਨੇ, ਪੱਕਿਆਂ ਬਣਾਉਣਾ ਚਾਹੁੰਦੇ ਨੇ, ਤੇ ਦਇਆ ਨਿਧ ਕਿਰਪਾਲੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਅੰਮ੍ਰਿਤਪਾਲ ਦੀ ਸੇਵਾ ਕਰਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਕਾ ਇਤਿਹਾਸ, ਗੁਰਸਿੱਖਾਂ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅਰਦਾਸ ਕਰਨੀ ਮੇਰੇ ਸਤਿਗੁਰੂ ਗਰੀਬ ਨਿਵਾਜ ਦਇਆ ਨਿਧ ਪਾਤਸ਼ਾਹ ਅੱਗੇ ਵਾਸਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ।